बीत गए खट मासे मासे पुर करतार।
वाहिगुरु जी का खालसा,
वाहिगुरु जी की फतेह।
परम सत्कार योग, सम्मान योग, गुरु का खास रूप, गुरु खालसा, सात संगत, वडभागी साध संग प्राप्त, तिन भेटत दुरमत खोई। वड्डियां भागां वाले हो, नौवें पातशाह धन धन श्री गुरु तेग बहादुर साहिब जी महाराज जी दे पवित्र स्थान गुरुद्वारा श्री दुख निवारण साहिब दे पवित्र पावन दरबार अंदर श्री गुरु ग्रंथ साहिब सच्चे पातशाह दे पवित्र चरणां च हाजरियां भर के नेता प्रति सतगुरां दा पावन पवित्र इतिहास बड़ी श्रद्धा भावना अदब सत्कार सहित श्रवण कर रहे। धन धन श्री गुरु तेग बहादुर साहिब जी महाराज जी के ब्याह का समागम हो रहा है। श्री करतारपुर साहब तो ही सतगुरां की बरात चढ़ी है। बाबा लाल चंद खत्री के घर बरात का टिकाओ होया है। बाबा लाल चंद और माता बिशन कौर तिना की सपुत्री माता गुजरी जी, माता गुजरी जी के नाल सतगुरु गुरु तेग बहादुर साहब जी के आनंद कार्ज हुए हैं, विवाह होया है। बड़िया खुशियां मनाईया गई, चारे पासे आनंद दियां लहरां हैं। खेड़ा है, विकास है, शहनाइयां वज रही, नफीरियां वज रही हैं, अनेक प्रकार के साज वज रहे हैं। हर पासे उमाह है, उत्साह है। माता गुजरी जी और धन गुरु तेग बहादुर साहब जी महाराज जी नूं आ के लोग वेख रहे, दर्शन कर रहे ने। ਵਿਆਹ ਦੇ ਸਮਾਗਮ ਸਮਾਪਤ ਹੋਏ ਨੇ। ਬਰਾਤ ਵਾਪਸ ਆਪਣੇ ਮਹਿਲਾਂ ਵਿਚ ਆਈ ਹੈ। ਮਾਤਾ ਗੁਜਰੀ ਜੀ ਦੇ ਦਰਸ਼ਨ ਕਰ ਕਰਕੇ ਮਾਤਾ ਨਾਨਕੀ ਜੀ ਜੀ ਰਹੇ ਨੇ। ਔਰ ਅਨੇਕ ਪ੍ਰਕਾਰ ਦੇ ਜਿੰਨੇ ਕੁੱਲ ਰੀਤ ਹੁੰਦੇ ਨੇ ਗੋਤਰਾਚਾਰ ਦੇ, ਉਹ ਸਾਰੇ ਕਰ ਰਹੇ ਹਨ। ਇਹ ਕਥਾ ਆਪ ਜੀ ਨੇ ਪਿਛਲੇ ਪ੍ਰਸੰਗਾਂ ਚ ਸਰਵਣ ਕੀਤੀ ਹੈ। सतगुरु गरीब नवाज धन श्री गुरु हरगोबिंद साहब जी का होर पवित्र इतिहास आरंभ हो रहा है। आओ मन वर्तियां एकागर करके सतगुरां का पवित्र इतिहास सरवण करिए। एकाग्रता बनाने वास्ते आखिए जी सतनाम
श्री वाहे गुरु साहिब जीओ,
सतनाम श्री
वाहे गुरु साहिब जीओ। दोएरा बीत गए खट मासे मासे पुर करतार।
धन गुरु हरगोबिंद साहब महाराज छेवें पातशाह जी ने निवास रखे श्री करतारपुर साहब, और इसे तरह छे महीनिया का समा बतीत होया है।
दीप माल मेला मिलियो ਨਰ ਨਹੀਂ ਤੁਮਾਰ।
ਦੀਪਮਾਲਾ ਦਾ ਦੀਵਾਲੀ ਦਾ ਜੋੜ ਮੇਲਾ ਆ ਗਿਆ, ਜੋ ਗੁਰੂ ਘਰ ਦੇ ਵਿਚ ਬੜੇ ਅਦਬ ਸਤਕਾਰ ਨਾਲ ਮਨਾਇਆ ਜਾਂਦਾ। ਇਸ ਦਿਨ ਨੂੰ ਸੰਗਤਾਂ ਬੰਦੀ ਛੋੜ ਦਿਵਸ ਦੇ ਨਾਂ ਨਾਲ ਵੀ ਮਨਾਉਂਦੀਆਂ ਹਨ। ਦੀਪਮਾਲਾ ਦਾ ਦਿਨ ਆਇਆ, ਜੋੜ ਮੇਲਾ ਆਇਆ, ਬੇਅੰਤ ਸੰਗਤਾਂ ਦੂਰੋਂ ਦਰਾਡਿਓਂ ਇਕੱਤਰ ਹੋ ਕੇ ਆਈਆਂ ਨੇ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ।
ਦੂਰ ਦੂਰ ਤੇ ਪੂਰ ਸਿੱਖ ਪੂਰ ਕਾਮਨਾ ਹੇਤ,
ਦੂਰ ਦੁਰਾਡੇ ਕੋਈ ਬੰਗਾਲ ਤੋਂ ਆ ਰਿਹਾ, ਕੋਈ ਅਸਾਮ ਤੋਂ ਆ ਰਿਹਾ, ਕੋਈ ਉੜੀਸਾ ਤੋਂ ਆ ਰਿਹਾ, ਕੋਈ ਪੱਛਮ ਦਿਸ਼ਾ ਤੋਂ ਆ ਰਿਹਾ, ਕੋਈ ਕਾਬਲ ਤੋਂ, ਕੋਈ ਅਫਗਾਨਿਸਤਾਨ ਤੋਂ, ਕੋਈ ਕੰਧਾਰ ਤੋਂ, ਚਾਰਾਂ ਦਿਸ਼ਾਵਾਂ ਤੋਂ ਦੂਰੋਂ ਦੂਰੋਂ ਗੁਰੂ ਕੇ ਸਿੱਖ ਚੱਲ ਕੇ ਆ ਰਹੇ ਨੇ, ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਆਪਣੀਆਂ ਕਾਮਨਾਵਾਂ ਦੀ ਪੂਰਤੀ ਵਾਸਤੇ ਆਉਂਦੇ ਹਨ।
ਆਏ ਹਜ਼ੂਰ ਨਿਹਾਰ ਤੇ ਸ਼ਰਧਾ ਪ੍ਰੇਮ ਸਮੇਤ,
ਬੜੀ ਸ਼ਰਧਾ ਬਹੁਤ ਹੀ ਆਸਥਾ ਭਾਵਨਾ ਦੇ ਨਾਲ ਆ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਸਤਿਗੁਰਾਂ ਦੇ ਹਜ਼ੂਰ ਆ ਕੇ ਸਨਮੁਖ ਹੋ ਕੇ ਮਹਾਰਾਜ ਜੀ ਦੇ ਦੀਦਾਰ ਕਰਦੇ ਹਨ।
ਜੋ ਪਈ ਇਸ ਪ੍ਰਕਾਰ ਗੁਰ ਦਿਵਸ ਬਿਤਾਏ,
ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੁਝ ਦਿਨ ਹੋਰ ਬਤੀਤ ਕੀਤੇ ਹਨ।
ਦੁਸ਼ਟਨ ਹਨ ਗੁਰ ਸੰਤ ਸਾਏ,
ਐਸੇ ਸਤਿਗੁਰੂ ਜੀ ਜਿਹੜੇ ਦੁਸ਼ਟਾਂ ਦੁਖੀਆਂ ਦਾ ਨਾਸ ਕਰਨ ਵਾਲੇ ਨੇ ਔਰ ਆਪਣਿਆਂ ਸੰਤਾਂ ਭਗਤਾਂ ਨੂੰ ਸੁਖ ਦੇਣ ਵਾਲੇ ਹਨ।
ਬੜੀ ਪੀਰ ਨਿਤ ਪੁਰ ਕਰ ਤਾਰਾ, ਆਏ ਜਾਏ ਨਰ ਨਹੀਂ ਸ਼ੁਮਾਰਾ।
ਬੜਾ ਵੱਡਾ ਇਕੱਠ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੁੰਦਾ ਹੈ, ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁਰਸਿੱਖ ਆਉਂਦੇ ਨੇ ਸਤਿਗੁਰਾਂ ਦੇ ਦਰਬਾਰ ਵਿਚ, ਸ਼ੁਮਾਰ ਹੀ ਕੋਈ ਨਹੀਂ, ਗਿਣਤੀ ਕੋਈ ਨਹੀਂ ਕਿੰਨੀ ਕੁ ਸੰਗਤ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀ ਹੈ।
ਬਡ ਪੂਰਬ ਤੇ ਸੰਗਤ ਆਵੇ,
ਪੂਰਬ ਦੇ ਇਲਾਕੇ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਹਨ।
ਤੈਤੇ ਵਰਤੇ ਜਾਇਵ ਲਿਆਵੇ,
ਪੂਰਬ ਦਿਸ਼ਾ ਦੇ ਇਲਾਕੇ ਵਿਚ, ਪਟਨੇ ਆਦਿਕ ਦੇ ਇਲਾਕੇ ਵਿਚ ਜਿਹੜੀਆਂ ਵਧੀਆ ਵਧੀਆ ਵਸਤੂਆਂ ਨੇ, ਉਸ ਇਲਾਕੇ ਦੀਆਂ ਚੰਗੀਆਂ ਚੋਣਵੀਆਂ ਵਸਤੂਆਂ ਪਦਾਰਥ ਨੇ, ਉਹ ਵਸਤੂਆਂ ਉਹ ਪਦਾਰਥ ਲੈ ਕੇ ਪੂਰਬ ਦਿਸ਼ਾ ਤੋਂ ਸੰਗਤ ਸਤਿਗੁਰਾਂ ਕੋਲ ਆਉਂਦੀ ਹੈ।
ਜੀ ਸਲਤਾਪੁਰ ਟਾਪੂ ਵਾਸੀ,
ਫਿਰ ਜਿਹੜੇ ਸਲਤਾ ਪਤ ਸਮੁੰਦਰਾਂ ਦੇ ਵਿਚ ਟਾਪੂ ਨੇ, ਜਿਵੇਂ ਸਿੰਗਲਾ ਦੀਪ ਦਾ ਟਾਪੂ, ਉਥੇ ਵੀ ਗੁਰੂ ਘਰ ਦੀ ਸਿੱਖੀ ਹੈ। ਇਨ੍ਹਾਂ ਟਾਪੂਆਂ ਤੋਂ ਇਲਾਵਾ ਹੋਰ ਜਿੰਨੇ ਵੀ ਸਮੁੰਦਰਾਂ ਵਿਚ ਟਾਪੂ ਹਨ, ਉਨ੍ਹਾਂ ਟਾਪੂਆਂ ਤੋਂ ਵੀ ਸੰਗਤ ਚੱਲ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਂਦੀ ਹੈ।
ਆਏ ਜਤਨ ਕਰ ਸਤਿਗੁਰ ਪਾਸੇ,
ਕਿੱਡੀ ਵੱਡੀ ਘਾਲਣਾ ਉਨ੍ਹਾਂ ਨੂੰ ਘਾਲਣੀ ਪੈਂਦੀ। ਉਨ੍ਹਾਂ ਸਮਿਆਂ ਚੱਜ ਵਾਂਗ ਆਵਾਜਾਈ ਦੇ ਸਾਧਨ ਨਹੀਂ ਸਨ ਹੁੰਦੇ। ਸਮੁੰਦਰਾਂ ਦੇ ਟਾਪੂਆਂ ਤੋਂ ਪਹਿਲਾਂ ਕਈ ਕਈ ਦਿਨਾਂ ਤੱਕ ਸਮੁੰਦਰ ਦੇ ਪਾਣੀ ਚ ਚੱਲ ਕੇ ਜਹਾਜ਼ਾਂ ਤੇ ਸਵਾਰ ਹੋ ਕੇ ਕਿਨਾਰੇ ਤੇ ਪਹੁੰਚਣਾ, ਫਿਰ ਉਥੋਂ ਚੱਲਣਾ, ਕਹਿੰਦੇ ਏਦਾਂ ਬੜੇ ਭਾਰੀ ਯਤਨ ਦੇ ਨਾਲ ਸੰਗਤ ਚੱਲ ਕੇ ਆਉਂਦੀ ਹੈ।
ਜਿਵੇਂ ਦੱਖਣ ਕੇ ਸਮੁੰਦਾਏ,
ਇਸੇ ਤਰ੍ਹਾਂ ਦੱਖਣ ਦਿਸ਼ਾ ਦੇ ਇਲਾਕੇ ਦੀਆਂ ਸੰਗਤਾਂ, ਜਿਹੜੇ ਦੱਖਣ ਦਿਸ਼ਾ ਦੇ ਵਿਚ ਦੇਸ਼ ਹਨ, ਦੱਖਣ ਦਿਸ਼ਾ ਦੇ ਵਿਚ ਜਿਹੜੇ ਸ਼ਹਿਰ ਨਗਰ ਗ੍ਰਾਮ ਹਨ,
ਦਰਸੈ ਬੰਦਾ ਕਰੈ ਬਡਾਏ,
ਉਹ ਵੀ ਆ ਕੇ ਦਰਸ਼ਨ ਕਰਦੇ ਨੇ ਮਹਾਰਾਜ ਜੀ ਦੇ ਚਰਨਾਂ ਚ ਵੰਦਨਾ ਕਰਦੇ, ਮਹਾਰਾਜ ਜੀ ਦੀ ਵਡਿਆਈ ਕਰਦੇ ਹਨ।
ਜਿਸ ਦਿਸ਼ ਅੰਗ ਬੰਗ ਤੇ ਆਦੇ,
ਖਾਲਸਾ ਜੀ ਉਸ ਪਾਸੇ ਦੇ ਇਲਾਕੇ ਦਾ ਜਿਹੜਾ ਅੰਗ ਬੰਗ ਦਾ ਇਲਾਕਾ, ਉੜੀਸਾ ਆਦਿਕ ਦਾ ਜਿਹੜਾ ਇਲਾਕਾ ਹੈ, ਫਿਰ ਬੰਗ ਬੰਗਾਲ ਦਾ ਜਿਹੜਾ ਇਲਾਕਾ ਆਦਿਕ, ਇਹ ਜਿਹੜੇ ਸ਼ਹਿਰ ਦੇਸ਼ ਹਨ,
ਕਾਮਨਾ ਹੋਏ
ਉਥੋਂ ਵੀ ਸੰਗਤ ਚੱਲ ਕੇ ਆਉਂਦੀ ਹੈ। ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਪੂਰਨ ਹੁੰਦੀਆਂ, ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਕਾਮਨਾਵਾਂ ਪੂਰਨ ਹੁੰਦੀਆਂ ਨੇ।
ਪੱਛਮ ਦਿਸ਼ਾ ਵਲਾਇਤ ਜੇਤੇ,
ਪੱਛਮ ਦਿਸ਼ਾ ਦੇ ਇਲਾਕੇ ਦੀਆਂ ਸੰਗਤਾਂ, ਵਲਾਇਤ ਦਾ ਜਿਹੜਾ ਇਲਾਕਾ ਹੈ,
ਤੁਰਕ ਹਿੰਦੂ ਗਨ ਪ੍ਰੇਮ ਸਮੇਤੇ,
ਉਸ ਇਲਾਕੇ ਚ ਰਹਿਣ ਵਾਲੇ ਤੁਰਕ, ਮੁਸਲਮਾਨ, ਹਿੰਦੂ ਸਾਰੇ ਆਉਂਦੇ ਨੇ ਸਤਿਗੁਰਾਂ ਦੇ ਦਰਸ਼ਨ। ਮੁਸਲਮਾਨਾਂ ਵਿਚ ਵੀ ਸਤਿਗੁਰਾਂ ਦੇ ਬੜੇ ਮੁਰੀਦ ਨੇ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਾਲ ਪ੍ਰੇਮ ਕਰਦੇ ਨੇ, ਪ੍ਰੀਤ ਕਰਦੇ ਨੇ, ਉਹ ਮੁਸਲਮਾਨ ਵੀ ਆਉਂਦੇ ਨੇ ਉਹਨਾਂ ਇਲਾਕਿਆਂ ਵਿਚੋਂ ਚੱਲ ਕੇ।
ਸ਼ਸਤਰ ਸੁਰੰਗਨ ਆਵੇ, ਦਰਸ਼ਨ ਕਰਤ ਕਾਮਨਾ ਪਾਵੇ,
ਸ਼ਸਤਰ ਲਿਆਉਂਦੇ ਨੇ ਵਧੀਆ ਵਧੀਆ ਸਤਿਗੁਰਾਂ ਵਾਸਤੇ, ਘੋੜੇ ਲੈ ਕੇ ਆਉਂਦੇ ਨੇ, ਤੇ ਘੋੜੇ ਸ਼ਸਤਰ ਅਸਤਰ ਉਹ ਸਤਿਗੁਰਾਂ ਦੇ ਚਰਨਾਂ ਵਿਚ ਭੇਟ ਕਰਕੇ, ਦਰਸ਼ਨ ਕਰਕੇ ਆਪਣੀਆਂ ਕਾਮਨਾਵਾਂ ਇੱਛਾਵਾਂ ਪੂਰੀਆਂ ਕਰਦੇ ਨੇ।
ਉੱਤਰ ਦਿਸ਼ਕੇ ਸਿੱਖ ਮਹਾਨ,
ਖਾਲਸਾ ਜੀ ਉੱਤਰ ਦਾ ਜਿਹੜਾ ਇਲਾਕਾ ਹੈ, ਉੱਤਰ ਦਿਸ਼ਾ ਦੀਆਂ ਜਿੰਨੀਆਂ ਸੰਗਤਾਂ ਹਨ,
ਦਰਬ ਸਤਿਗੁਰ ਡਿਗਿਆਨ,
ਬਹੁਤ ਸਾਰੀਆਂ ਵਸਤੂਆਂ, ਬਹੁਤ ਸਾਰਾ ਧਨ ਦਸਵੰਧ ਦੀ ਮਾਇਆ, ਉਹ ਲਿਆ ਕੇ ਇਕੱਠੀ ਕਰਕੇ ਸਤਿਗੁਰਾਂ ਦੇ ਕੋਲ ਹਾਜ਼ਰ ਹੁੰਦੇ ਹਨ।
ਸ੍ਰੀ ਨਾਨਕ ਫਿਰ ਕਰ ਸਭ ਅਵਨੇ, ਵਿਸਤਾਰਨ ਕਰ ਸਿੱਖੀ ਰਮਨੇ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰੀ ਧਰਤੀ ਤੇ ਫਿਰ ਕੇ ਵਿਚਰ ਕੇ ਗੁਰਸਿੱਖੀ ਦਾ ਬੜਾ ਭਾਰੀ ਵਿਸਥਾਰ ਕੀਤਾ। ਗੁਰੂ ਨਾਨਕ ਸਾਹਿਬ ਨੇ ਤਾਂ ਕੋਈ ਇਲਾਕਾ ਛੱਡਿਆ ਹੀ ਨਹੀਂ ਜਿੱਥੇ ਚਰਨ ਨਹੀਂ ਪਾਏ। ਹਰ ਜਗ੍ਹਾ ਤੇ ਬਾਬੇ ਤਾਰੇ ਚਾਰ ਚੱਕ, ਚਾਰਾਂ ਚੱਕਾਂ ਵਿਚ ਚਾਰਾਂ ਦਿਸ਼ਾਵਾਂ ਵਿਚ ਜਾ ਕੇ ਸਤਿਗੁਰਾਂ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਗੁਰਸਿੱਖੀ ਦਾ ਬੜਾ ਵੱਡਾ ਭਾਰੀ ਪ੍ਰਚਾਰ ਕੀਤਾ, ਪ੍ਰਸਾਰ ਕੀਤਾ ਹੈ।
ਜੈਸੇ ਆਮਨ ਸਮਰੱਥ ਹੋਏ,
ਜਿੱਥੋਂ ਜਿੱਥੋਂ ਸੰਗਤਾਂ ਦੀ ਆਉਣ ਦੀ ਸਮਰੱਥਾ ਹੁੰਦੀ ਹੈ,
ਦਰਸ਼ਨ ਹਿਤ ਆਏ ਸਭ ਕੋਈ,
ਸਾਰੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਦੀਦਾਰ ਪਰਸਣ ਵਾਸਤੇ ਗੁਰੂ ਚਰਨਾਂ ਵਿਚ ਆ ਕੇ ਹਾਜ਼ਰ ਹੁੰਦੇ ਹਨ।
ਜੈਸੇ ਪਹੁੰਚਿਓ ਜਾਏ ਨਹਿਆ,
ਖਾਲਸਾ ਜੀ ਕਈ ਇਲਾਕੇ ਬੜੇ ਔਖੇ ਨੇ ਜਿੱਥੇ ਸਿਰਫ ਗੁਰੂ ਨਾਨਕ ਸਾਹਿਬ ਜਾ ਸਕੇ, ਉਥੋਂ ਆਮ ਲੋਕਾਂ ਵਾਸਤੇ ਆਉਣਾ ਔਖਾ ਸੀ, ਜਿੱਥੋਂ ਆਇਆ ਨਹੀਂ ਸੀ ਜਾ ਸਕਦਾ, ਇਹੋ ਜਿਹੀਆਂ ਬੇਖਮ ਥਾਵਾਂ ਸਨ। ਕਹਿੰਦੇ ਉਹ ਜਿਹੜੀਆਂ ਬੇਖਮ ਤੇ ਔਖੀਆਂ ਥਾਵਾਂ ਤੇ ਜਿੱਥੇ ਲੋਕ ਸਿੱਖ ਰਹਿੰਦੇ ਨੇ, ਜਿੱਥੋਂ ਸਤਿਗੁਰਾਂ ਦੇ ਕੋਲ ਉਨ੍ਹਾਂ ਕੋਲੋਂ ਚੱਲ ਕੇ ਆਇਆ ਨਹੀਂ ਜਾ ਸਕਦਾ, ਜਿੱਥੇ ਕਿੱਥੇ ਵੀ ਹੁੰਦੇ ਨੇ ਸਿੱਖ, ਉਹ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰ ਲੈਂਦੇ। ਜੇ ਕੋਈ ਦੂਰ ਕਿਸੇ ਟਾਪੂ ਤੇ ਰਹਿੰਦਾ ਹੈ ਜਿੱਥੋਂ ਆ ਨਹੀਂ ਸਕਦੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ, ਤੇ ਉਥੇ ਉਹ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰ ਲੈਂਦੇ ਨੇ, ਪੰਚਾਮ੍ਰਿਤ ਕੜਾ ਪ੍ਰਸ਼ਾਦ ਤਿਆਰ ਕਰ ਲੈਂਦੇ ਹਨ।
ਕਰ ਅਰਦਾਸ ਭਾਵਨਾ ਪੁਰਖੋ,
ਇੱਕ ਥਾਂ ਤੇ ਇਕੱਠੇ ਹੋ ਕੇ ਫਿਰ ਉਹ ਸਤਿਗੁਰਾਂ ਦੀ ਆਰਾਧਨਾ ਕਰਦੇ ਹਨ, ਗੁਰੂ ਸਾਹਿਬ ਦੀ ਆਰਾਧਨਾ ਕਰਦੇ ਨੇ, ਔਰ ਆਰਾਧਨਾ ਕਰਕੇ ਫਿਰ ਅਰਦਾਸ ਕਰਦੇ ਨੇ ਕਿ ਸਤਿਗੁਰੂ ਜੀ ਸਾਡੀ ਆਹ ਕਾਮਨਾ ਹੈ ਪੂਰੀ ਹੋ ਜਾਏ। ਏਦਾਂ ਅਰਦਾਸ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਉਨ੍ਹਾਂ ਸਾਰੇ ਅਰਦਾਸ ਕਰਨ ਵਾਲੇ ਸਿੱਖਾਂ ਦੀਆਂ ਭਾਵਨਾਵਾਂ ਪੂਰਨ ਹੁੰਦੀਆਂ ਹਨ।
ਵਰਨਾ ਗੁਰ ਪ੍ਰਤਾਪ ਕੈ ਟੀਕਾ,
ਔਰ ਜਿੱਥੋਂ ਤੱਕ ਕਹਿੰਦੇ ਕਿੱਥੋਂ ਤੱਕ ਸਤਿਗੁਰਾਂ ਦਾ ਪ੍ਰਤਾਪ ਕਹੀਏ ਕਿ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਕਿੱਥੋਂ ਤੱਕ ਪਸਰਿਆ, ਕਿੱਥੋਂ ਤੱਕ ਫੈਲਿਆ ਹੈ, ਉਹ ਕਿੱਥੋਂ ਤੱਕ ਬਿਆਨ ਕਰਕੇ ਕਹੀਏ, ਕਿੱਥੋਂ ਤੱਕ ਦੱਸੀਏ।
ਜਗਤ ਰਿਕਾ,
ਜਿੱਥੇ ਕਿੱਥੇ ਸਾਰੇ ਜਗਤ ਵਿਚ ਸਤਿਗੁਰਾਂ ਦਾ ਪ੍ਰਤਾਪ ਵਿਦਤ ਹੈ। ਵਿਦਤ ਕਹਿੰਦੇ ਨੇ ਪ੍ਰਗਟ ਨੂੰ, ਹਰ ਜਗ੍ਹਾ ਤੇ ਹਰ ਥਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਤਾਪ ਜ਼ਾਹੋ ਜ਼ਲਾਲ ਪ੍ਰਗਟ ਹੈ।
ਦਿਵਸ ਵਿਸੋਏ ਕੋ ਤਬ ਆਇਓ,
ਇਸ ਤਰ੍ਹਾਂ ਸਮਾਂ ਫਿਰ ਬੀਤਦਾ ਚਲਿਆ ਗਿਆ, ਵਸੋਏ ਦਾ ਦਿਵਸ ਆ ਗਿਆ। ਵਸੋਏ ਕਹਿੰਦੇ ਨੇ ਵਿਸਾਖੀ ਨੂੰ, ਵਿਸਾਖੀ ਦਾ ਦਿਹਾੜਾ, ਕਿਉਂਕਿ ਵਿਸਾਖੀ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਤੋਂ ਗੁਰੂ ਘਰ ਚ ਮਨਾਈ ਜਾਂਦੀ ਰਹੀ। ਗੁਰੂ ਅਮਰਦਾਸ ਸਾਹਿਬ ਨੇ ਵਿਸਾਖੀ ਮਨਾਉਣ ਦੀ ਪ੍ਰਥਾ ਗੋਇੰਦਵਾਲ ਸਾਹਿਬ ਤੋਂ ਸ਼ੁਰੂਆਤ ਕੀਤੀ ਸੀ, ਫਿਰ ਇਹਦੇ ਨਾਲ ਬਹੁਤ ਸਾਰੇ ਇਤਿਹਾਸਕ ਪੁਰਬ ਜਿਹੜੇ ਨੇ ਜੁੜਦੇ ਚਲੇ ਗਏ। ਵਿਸਾਖੀ ਦਾ ਜੋੜ ਮੇਲਾ ਇਤਨੇ ਨੂੰ ਆ ਗਿਆ,
ਫਲ ਦਰਸ਼ਨ ਕੋ ਹੋਏ ਅਧਕਾਇਓ,
ਹੁਣ ਸਤਿਗੁਰਾਂ ਦੇ ਦਰਸ਼ਨਾਂ ਦਾ ਬੜਾ ਅਧਿਕ ਫਲ ਹੈ। ਵਿਸਾਖੀ ਵਾਲੇ ਦਿਨ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ, ਖਾਲਸਾ ਜੀ ਦੂਰੋਂ ਦੂਰੋਂ ਸਿੱਖ ਆਉਂਦੇ ਸੀ, ਹੁਣ ਤਾਂ ਸਤਿਗੁਰਾਂ ਦੀ ਰਹਿਮਤ ਹੈ, ਸਾਡੇ ਘਰ ਘਰ ਦੇ ਨੇੜੇ ਸਤਿਗੁਰਾਂ ਦਾ ਪ੍ਰਕਾਸ਼ ਹੈ, ਅਸੀਂ ਆ ਕੇ ਸਤਿਗੁਰਾਂ ਦੇ ਦਰਸ਼ਨ ਪਰਸ ਸਕਦੇ ਹਾਂ। ਉਦੋਂ ਪੰਜ ਪੰਜ ਸੌ ਮੀਲ, ਹਜ਼ਾਰ ਹਜ਼ਾਰ ਮੀਲ, ਦੋ ਦੋ ਹਜ਼ਾਰ ਮੀਲ, ਪੰਜ ਪੰਜ ਹਜ਼ਾਰ ਮੀਲ ਤੇ ਸਿੱਖ ਬੈਠੇ, ਤੇ ਕਦੇ ਕਦੇ ਕਿਤੇ ਸਾਲ ਬਾਅਦ, ਦੋਹਾਂ ਸਾਲਾਂ ਚਾਰਾਂ ਸਾਲਾਂ ਬਾਅਦ ਆ ਕੇ ਦਰਸ਼ਨ ਕਰਨੇ। ਉਹਨਾਂ ਫਿਰ ਦਿਨ ਮੁਕਰਰ ਕੀਤੇ ਹੁੰਦੇ, ਕਈ ਸਾਲ ਬਾਅਦ ਵਿਸਾਖੀ ਨੂੰ ਆਉਂਦੇ ਸੀ, ਕਈਆਂ ਨੇ ਦੀਪਮਾਲਾ ਵਾਲੇ ਦਿਨ ਆ ਕੇ ਦਰਸ਼ਨ ਕਰਨੇ। ਏਦਾਂ ਵਿਸਾਖੀ ਦਾ ਦਿਨ ਨੇੜੇ ਆਇਆ ਜਾਣ ਕੇ ਗੁਰਸਿੱਖਾਂ ਨੇ ਸਤਿਗੁਰਾਂ ਦੇ ਦਰਸ਼ਨਾਂ ਦਾ ਅਧਿਕ ਮਹਾਤਮ ਜਾਣ ਕੇ ਦਰਸ਼ਨਾਂ ਦੀ ਇੱਛਾ ਕਰਕੇ ਆਉਣਾ ਕੀਤਾ।
ਚੌਂਦੀ ਸਿੱਤੇ ਸੰਗਤ ਸਮਝਾਏ, ਲੇਕਰ ਵਸ ਅਜਾਇਬ ਆਏ,
ਚਾਰਾਂ ਦਿਸ਼ਾਵਾਂ ਤੋਂ ਬਹੁਤ ਸਾਰੀਆਂ ਸੰਗਤਾਂ ਚੱਲ ਕੇ ਆਈਆਂ ਨੇ, ਬੜੀਆਂ ਅਜਾਇਬ ਵਸਤੂਆਂ, ਬੜੇ ਬੜੇ ਕੀਮਤੀ ਪਦਾਰਥ, ਦੁਰਲਭ ਤੇ ਨਾਯਾਬ ਵਸਤੂਆਂ, ਉਹ ਗੁਰੂ ਕੇ ਸਿੱਖ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਭੇਟ ਕਰਨ ਲਈ ਲਿਆਏ ਹਨ।
ਤਰ ਤਰ ਪ੍ਰੇਮ ਅਧਿਕ ਚਿਤ ਚਾਓ,
ਗੁਰਾਂ ਦੇ ਚਰਨਾਂ ਵਿਚ ਲਿਆ ਕੇ ਪਿਟਾਵਾ ਭੇਟ ਕਰਦੇ ਨੇ ਔਰ ਬੜੇ ਭਾਵਨਾ ਨਾਲ ਚਿਤ ਦੇ ਚਾਓ ਨਾਲ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ।
ਮਲੇਨ ਚਾਤੇ ਦਿਖਾਓ,
ਸਤਿਗੁਰਾਂ ਦੇ ਚਰਨਾਂ ਚੋਂ ਮੁਕਤੀ ਚਾਹੁੰਦੇ ਨੇ ਬਹੁਤੇ ਸਿੱਖ ਕਿ ਸਤਿਗੁਰੂ ਜੀ ਦਇਆ ਕਰਕੇ ਸਾਨੂੰ ਮੋਕਸ਼ ਪ੍ਰਦਾਨ ਕਰ ਦੇਣ। ਮੁਕਤੀ ਦੀ ਦਾਤ ਬੜੀ ਵੱਡੀ ਦੁਰਲਭ ਦਾਤ ਹੈ। ਜੀਵਨ ਮੁਕਤ ਅਵਸਥਾ ਦਾ ਦਾਤ ਮਿਲ ਜਾਣੀ, ਐਸੀ ਅਵਸਥਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਗੁਰਸਿੱਖ।
ਜਿਸ ਦਿਨ ਮਾਧਵ ਕੀ ਸੰਕਰਾਂਤ ਔਰ ਕਰਤਾਰ ਵਿਖੇ ਬਹੁਪਾਰ,
ਖਾਲਸਾ ਜੀ ਜਿਸ ਦਿਨ ਵਿਸਾਖ ਦੇ ਮਹੀਨੇ ਦੀ ਸੰਕਰਾਂਤ ਦਾ ਦਿਹਾੜਾ ਸੀ, ਵਿਸਾਖ ਮਹੀਨਾ ਜਿੱਥੋਂ ਸ਼ੁਰੂ ਹੁੰਦਾ, ਉਸ ਦਿਨ ਸ੍ਰੀ ਕਰਤਾਰਪੁਰ ਸਾਹਿਬ ਬੜਾ ਵੱਡਾ ਜੋੜ ਮੇਲਾ ਹੋਇਆ। ਹੁਣ ਵੀ ਵਿਸਾਖੀ ਦੀ ਸੰਕਰਾਂਤ ਨੂੰ ਬੜਾ ਵੱਡਾ ਜੋੜ ਮੇਲਾ ਅੱਜ ਵੀ ਕਰਤਾਰਪੁਰ ਸਾਹਿਬ ਮਨਾਇਆ ਜਾਂਦਾ। ਜੋ ਧੀਰ ਮੱਲੀਆਂ ਦੇ ਪਾਸ ਉਥੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜੋ ਭਾਈ ਗੁਰਦਾਸ ਜੀ ਨੇ ਲਿਖੇ ਨੇ, ਪੰਜਵੇਂ ਪਾਤਸ਼ਾਹ ਨੇ ਲਿਖਵਾਏ ਸਨ, ਉਹ ਸਰੂਪ ਦੇ ਦਰਸ਼ਨ ਵੀ ਵਿਸਾਖੀ ਵਾਲੇ ਦਿਨ ਉਥੇ ਕਰਾਏ ਜਾਂਦੇ ਨੇ। ਸੋ ਵਿਸਾਖ ਦੀ ਸੰਕਰਾਂਤ ਦਾ ਜੋੜ ਮੇਲਾ ਆਇਆ। ਵਿਸਾਖ ਦੀ ਸੰਕਰਾਂਤ ਵਾਲੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਬਹੁਤ ਵੱਡਾ ਜੋੜ ਮੇਲਾ ਹੋਇਆ ਹੈ।
ਸੰਗਤ ਕੇ ਡੇਰੇ ਗਨ ਛਾਰੇ,
ਸੰਗਤਾਂ ਦੇ ਡੇਰੇ ਪੈ ਗਏ। ਅੱਜ ਵਾਂਗਰ ਸਰਾਵਾਂ ਤਾਂ ਹੁੰਦੀਆਂ ਨਹੀਂ ਸੀ, ਦੂਰ ਦੂਰ ਜਿੱਥੇ ਜਿੱਥੇ ਕਿਸੇ ਨੂੰ ਮਿਲਿਆ, ਕਿਸੇ ਨੇ ਤੰਬੂ ਲਾ ਲਿਆ, ਕਿਸੇ ਨੇ ਕਨਾਤ ਤਾਣ ਲਈ, ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲ ਗਈ ਉਥੇ ਉਥੇ ਸਾਰੇ ਸਿੱਖਾਂ ਨੇ ਸੰਗਤਾਂ ਨੇ ਆਸਣ ਲਾ ਲਏ।
ਹੋਰ ਕੇ ਚੌਂਦ ਛਿਪਿਕ ਬਿਕ ਛਾਏ,
ਨਗਰ ਦੇ ਚਾਰੇ ਪਾਸੇ ਛਾਂ ਵੇਖ ਕੇ, ਜਿੱਥੇ ਚੰਗੇ ਦਰਖਤਾਂ ਦੀ ਛਾਂ ਹੋਵੇ, ਗਰਮੀ ਹੁੰਦੀ ਹੈ ਵਿਸਾਖ ਦੀ ਸੰਕਰਾਂਤ ਨੂੰ, ਉਹ ਛਾਂਦਾਰ ਜਿਹੜੇ ਦਰਖਤ ਨੇ, ਉਹ ਦਰਖਤ ਵੇਖ ਕੇ ਉਹਨਾਂ ਦਰਖਤਾਂ ਦੇ ਥੱਲੇ ਸਿੱਖਾਂ ਨੇ ਪੜਾ ਕੀਤੇ ਨੇ, ਡੇਰੇ ਕੀਤੇ ਨੇ।
ਹਰ ਜਲ ਕੋ ਸੁੱਕ ਜਾਣ ਨਿਆਰਾ,
ਫਿਰ ਜਿੱਥੇ ਪਾਣੀ ਦੀ ਸਹੂਲਤ ਹੋਵੇ, ਪਾਣੀ ਦੂਰੋਂ ਨਾ ਲਿਜਾਣ ਜਾਣਾ ਪਵੇ, ਜਿੱਥੇ ਜਲ ਦੀ ਸਹੂਲਤ ਹੈ, ਪਾਣੀ ਦੀ ਸਹੂਲਤ ਹੈ, ਫਿਰ ਉਥੇ ਡੇਰੇ ਕੀਤੇ ਹਨ।
ਸਾਰੇ
ਸਿੱਖਾਂ ਨੇ ਮਿਲ ਮਿਲ ਕੇ ਡੇਰੇ ਕੀਤੇ ਹੋਏ ਨੇ। ਇਕ ਤੰਬੂ ਚ 10 ਜਣੇ ਨੇ, ਇਕ ਤੰਬੂ ਦੇ ਵਿਚ 20 ਜਣੇ ਨੇ, ਏਦਾਂ ਮਿਲ ਮਿਲਾਪ ਕਰਕੇ ਸਾਰਿਆਂ ਨੇ ਡੇਰੇ ਕੀਤੇ ਹੋਏ ਨੇ।
ਅਦਕ ਭੀੜ ਪੁਰਕੇ ਚੋਂ ਫੇਰੇ,
ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਗੱਲ ਕੀ ਆ ਵੀ ਇਕੱਠ ਹੀ ਇਕੱਠ ਨਜ਼ਰ ਆਉਂਦਾ, ਸੰਗਤ ਹੀ ਸੰਗਤ, ਦੂਰ ਦੂਰ ਤੱਕ ਲੋਕ ਹੀ ਲੋਕ ਨਜ਼ਰ ਆਉਂਦੇ ਨੇ। ਕਈ ਥਾਵਾਂ ਤੇ ਇੰਨਾ ਜ਼ਿਆਦਾ ਇਕੱਠ ਹੈ ਜਿਵੇਂ ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਸੰਗਤਾਂ ਹੁੰਦੀਆਂ ਨੇ ਨਾ, ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ, ਏਦਾਂ ਦਾ ਜੋੜ ਮੇਲਾ। ਕਹਿੰਦੇ ਦੂਰ ਦੂਰ ਤੱਕ ਸੰਗਤ ਹੀ ਸੰਗਤ ਨਜ਼ਰ ਆਉਂਦੀ ਚਾਰੇ
ਪਾਸੇ, ਕਹਿੰਦੇ
ਇੰਨੀ ਸੰਗਤ ਆ ਵੀ ਉਹ ਡੇਰੇ ਛੋਟੇ ਲੱਗਣ ਰਹੇ ਨੇ, ਉਹਨਾਂ ਵਿਚ ਸੰਗਤ ਮੇਵਦੀ ਨਹੀਂ। ਜਦੋਂ ਜੋੜ ਮੇਲੇ ਹੁੰਦੇ ਨੇ ਭਾਵੇਂ ਬੜੀਆਂ ਵੱਡੀਆਂ ਸਰਾਵਾਂ ਵੀ ਹੋਣ, ਫਿਰ ਵੀ ਸੰਗਤ ਉਹਨਾਂ ਵਿਚ ਸਾਰਿਆਂ ਚੋਂ ਟਿਕਾਓ ਨਹੀਂ ਹੁੰਦਾ, ਫਿਰ ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲਦੀ ਉਥੇ ਹੀ ਟਿਕੀ ਜਾਂਦੇ ਨੇ। ਕਹਿੰਦੇ ਇੰਨੀ ਜ਼ਿਆਦਾ ਸੰਗਤ ਹੈ ਵੀ ਡੇਰਿਆਂ ਚ ਮੇਵ ਨਹੀਂ ਸਕਦੀ।
ਜਿਤ ਕਿਤ ਧੁਨੋਵਤ ਗੁਰਬਾਨੀ,
ਕਿੱਧਰ ਵੇਖੋ ਗੁਰਬਾਣੀ ਦੀ ਧੁਨੀ ਹੋ ਰਹੀ, ਹਰ ਪਾਸੇ ਗੁਰਬਾਣੀ ਦਾ ਜਾਪ, ਗੁਰਬਾਣੀ ਦਾ ਪਾਠ ਹੋ ਰਿਹਾ। ਹੁਣ ਜੋੜ ਮੇਲੇ ਹੁੰਦੇ ਨੇ ਤੇ ਮੇਲਾ ਹੀ ਬਣਾ ਕੇ ਰੱਖ ਦਿੱਤਾ ਉਹਨਾਂ ਨੇ, ਜੋੜ ਮੇਲਾ ਨਹੀਂ ਰਹਿਣ ਦਿੱਤਾ। ਇਕ ਜੋੜ ਮੇਲਾ ਹੁੰਦਾ, ਇਕ ਕੱਲਾ ਮੇਲਾ ਹੁੰਦਾ। ਕੱਲਾ ਮੇਲਾ ਹੁੰਦਾ ਵੀ ਜਿੱਥੇ ਸਿਰਫ ਦੁਨਿਆਵੀ ਰੰਗ ਰੌਣਕਾਂ ਹੋਣ, ਜੋੜ ਮੇਲਾ ਹੁੰਦਾ ਜਿੱਥੇ ਸਾਰਾ ਮਾਹੌਲ ਧਾਰਮਿਕ ਹੋਵੇ ਤੇ ਜੁੜਨ ਦੀ ਬਿਰਤੀ ਹੋਵੇ। ਅੱਜ ਕੱਲ ਵੀ ਜਿਹੜੇ ਜੋੜ ਮੇਲੇ ਨੇ ਉਹਨਾਂ ਜੋੜ ਮੇਲਿਆਂ ਨੂੰ ਜੋੜ ਮੇਲੇ ਰਹਿਣ ਨਹੀਂ ਦਿੱਤਾ। ਸਭ ਨੇ ਆਪਣੀਆਂ ਆਪਣੀਆਂ ਤੂਤਣੀਆਂ ਲਾਈਆਂ ਹੁੰਦੀਆਂ, ਕੋਈ ਉਧਰ ਬੱਚੇ ਹੁੰਦੇ ਨੇ ਉਹ ਪੀਪਣੀਆਂ ਵਜਾਈ ਜਾਂਦੇ ਨੇ, ਕੋਈ ਕੁਝ ਕਰੀ ਜਾਂਦਾ, ਕੋਈ ਕੁਝ ਕਰੀ ਜਾਂਦਾ। ਪੁਰਾਣੇ ਸਮਿਆਂ ਚ ਜੋੜ ਮੇਲੇ ਹੁੰਦੇ, ਕੀਰਤਨ ਹੀ ਹੁੰਦਾ ਰਹਿੰਦਾ, ਗੁਰਬਾਣੀ ਦੇ ਜਾਪ ਹੀ ਜਾਪ, ਹਰ ਪਾਸੋਂ ਗੁਰਬਾਣੀ ਦੀ ਧੋਨੀ ਸੁਣਦੀ ਹੈ, ਗੁਰਬਾਣੀ ਦਾ ਹੀ ਜਾਪ ਸੁਣਦਾ ਹੈ।
ਜੈਕਾਰਾ ਕਰੇ ਬਖਾਨੀ,
ਸਾਰਿਆਂ ਦੀ ਰਸਨਾ ਤੇ ਗੁਰੂ ਸਾਹਿਬ ਦੀ ਜੈ ਜੈਕਾਰ ਹੈ, ਗੁਰੂ ਹਰਗੋਬਿੰਦ ਸਾਹਿਬ ਦੀ ਜੈ ਜੈਕਾਰ, ਜੈ ਜੈਕਾਰ, ਹਰ ਇਕ ਦੀ ਰਸਨਾ ਤੇ ਗੁਰੂ ਸਾਹਿਬ ਦਾ ਜੈਕਾਰਾ ਹੈ।
ਦਰਸ਼ਨ ਦੇਣ ਹਿਤ ਗੁਰਪੂਰੇ,
ਜਦੋਂ ਜੋੜ ਮੇਲਾ ਸਜ ਗਿਆ ਭਰ ਗਿਆ ਨਾ ਪੂਰਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੁਣ ਸਾਰੀ ਸੰਗਤ ਨੂੰ ਦਰਸ਼ਨ ਦੇਣਾ ਚਾਹੁੰਦੇ। ਵਿਸਾਖੀ ਵਾਲੇ ਦਿਨ ਦੀਵਾਨ ਸਜਣਾ ਸੀ, ਸੰਗਤਾਂ ਇਕੱਠੀਆਂ ਹੋ ਗਈਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਦਰਸ਼ਨ ਦੇਣਾ ਚਾਹੁੰਦੇ ਨੇ।
ਤਿੰਨ ਸੌ ਹੁਕਮ ਫਰਸ਼ ਹੋਏ ਰੂਰੇ,
ਸਤਿਗੁਰਾਂ ਨੇ ਹੁਕਮ ਕੀਤਾ ਭਾਈ ਸੋਹਣੇ ਫਰਸ਼ ਵਿਛਾਓ, ਸੋਹਣੇ ਗਲੀਚੇ ਵਿਛਾ ਦਿਓ ਸੰਗਤਾਂ ਦੇ ਬੈਠਣ ਵਾਸਤੇ, ਦੂਰ ਦੂਰ ਤੱਕ ਦੀਵਾਨ ਸਜਾ ਦਿਓ।
ਸਭਾ ਲੱਗਣ ਕੀ ਕਰੀਆ ਤਿਆਰੀ,
ਸਭਾ ਲੱਗਣ ਦੀ ਤਿਆਰੀ ਕਰੋ, ਦੀਵਾਨ ਸਜਾਣ ਦੀ ਤਿਆਰੀ ਕਰੋ।
ਸੁਣਤ ਦਾਸ ਕਰੇ ਆਨੰਦ ਭਾਰੇ,
ਉਹਦੇ ਸਤਿਗੁਰਾਂ ਦਾ ਹੁਕਮ ਜਿੰਨੇ ਦਾਸ ਸੇਵਕ ਸਨ ਸਾਰੇ ਬੜੇ ਆਨੰਦ ਨਾਲ ਭਰੇ ਹੋਏ ਨੇ।
ਵਰਣ ਵਰਣ ਕੇ ਫਰਸ਼ ਬਣਾਏ,
ਰੰਗ ਰੰਗ ਦੇ ਗਿਲਮ ਗਲੀਚੇ ਫਰਸ਼ ਉਹ ਦੂਰ ਦੂਰ ਤੱਕ ਵਿਛੇ ਨੇ, ਦੂਰ ਦੂਰ ਤੱਕ ਗਲੀਚੇ ਵਿਛੇ ਹੋਏ ਸੰਗਤਾਂ ਦੇ ਬੈਠਣ ਵਾਸਤੇ।
ਥਾਨ ਥਿਤ ਜਾਂ ਸਮਦਾਏ,
ਬੜਾ ਵੱਡਾ ਥਾਂ, ਖੁੱਲਾ ਥਾਂ ਸੀ, ਦੀਵਾਨ ਖੁੱਲੇ ਪੰਡਾਲ ਵਿਚ ਸਜਿਆ, ਤੇ ਖੁੱਲੇ ਥਾਂ ਤੇ ਦੀਵਾਨ ਸਜਿਆ, ਬੜੀ ਵੱਡੀ ਖੁੱਲੀ ਜਗ੍ਹਾ ਹੈ।
ਕਿਉਂ ਦਿਸ਼ਮੈਂ ਝਾਲਰ ਲੱਗ ਜਰੇ,
ਬੜੇ ਸੋਹਣੇ ਚੰਦੋਏ ਤਾਣੇ ਗਏ ਜਿਹਦੇ ਚਾਰੇ ਪਾਸੇ ਝਾਲਰ ਲਟਕੀ ਹੋਈ ਹੈ।
ਹੀਰੇ ਮੁਕਤਨ ਮੈਂ ਬੋ ਜਰੇ,
ਉਹਦੇ ਚ ਹੀਰੇ ਜੜੇ ਹੋਏ, ਮੋਤੀ ਜੜੇ ਹੋਏ, ਇਹੋ ਜੀ ਸੋਹਣੀ ਚਾਨਣੀ, ਬੜਾ ਸੋਹਣਾ ਚੰਦੋਆ ਜਿਹਦੇ ਚਾਰੇ ਪਾਸੇ ਝਾਲਰ ਲਟਕੀ ਹੋਈ, ਵਿਚ ਮੋਤੀ ਹੀਰੇ ਸ਼ਬਦ ਪੰਨੇ ਜੜੇ ਹੋਏ। ਗੁਰੂ ਸਾਹਿਬ ਦਾ ਦਰਬਾਰ ਹੈ, ਬਾਦਸ਼ਾਹ ਦਾ ਆਭਾ ਹੋਣੀ ਚਾਹੀਦੀ ਹੈ। ਅੱਜ ਕੱਲ ਸਿੱਖ ਕਹਿੰਦੇ ਜੀ ਆਹ ਕੀ ਮਤਲਬ ਹੋਇਆ, ਪੰਜ ਪੰਜ ਲੱਖ ਰੁਪਏ ਦਾ ਚੰਦੋਆ ਹੀ ਚੜਾਈ ਜਾਂਦੇ, ਪੈਸਾ ਨੀ ਵੇਸਟ ਹੁੰਦਾ? ਕਿਉਂ ਭਾਈ, ਮੇਰੇ ਸਤਿਗੁਰੂ ਬਾਦਸ਼ਾਹ ਨੇ, ਬਾਦਸ਼ਾਹ ਦਾ ਦਰਬਾਰ ਹੈ, ਬਾਦਸ਼ਾਹ ਦੇ ਦਰਬਾਰ ਦੇ ਵਿਚ ਸੋਹਣੀ ਆਭਾ ਹੋਣੀ ਚਾਹੀਦੀ ਹੈ ਬਾਦਸ਼ਾਹ ਸਤਿਗੁਰਾਂ ਦੀ। ਮਹਾਰਾਜ ਜੀ ਦੇ ਸੀਸ ਤੇ ਚੰਦੋਆ ਝੁਲਿਆ, ਕਹਿੰਦੇ ਚੰਦੋਏ ਦੇ ਵਿਚ ਕੀਮਤੀ ਹੀਰੇ ਜੜੇ ਹੋਏ, ਬੜੇ ਬੜੇ ਕੀਮਤੀ ਮੋਤੀ ਜੜੇ ਹੋਏ ਨੇ।
ਅਸਗਾਦੀ ਗੁਰ ਕੇਰ ਡਸਾਏ,
ਬੜੀ ਸੋਹਣੀ ਗੱਦੀ ਜਿਹਦੇ ਤੇ ਸਤਿਗੁਰਾਂ ਬੈਠਣਾ ਨਾ, ਉਹ ਗੱਦੀ ਵੀ ਬੜੀ ਸੋਹਣੀ, ਉਹਦੇ ਤੇ ਜਿਹੜੀ ਚਾਦਰ ਹੈ ਨਾ, ਚਾਦਰ ਦੇ ਚਾਰੇ ਪਾਸੇ ਝਾਲਰ ਹੈ, ਉਹ ਝਾਲਰ ਜਿਹੜੀ ਆ ਉਹਦੇ ਵਿਚ ਵੀ ਲਾਲ ਜੜੇ ਹੋਏ, ਉਹ ਝਾਲਰ ਵਿਚ ਹੀਰੇ ਮੋਤੀ ਉਹਦੇ ਵਿਚ ਵੀ ਜੜੇ ਹੋਏ, ਇਹੋ ਜਿਹੀ ਗੱਦੀ ਸਤਿਗੁਰਾਂ ਦੀ ਡਸਾਈ ਹੈ।
ਬਹੁਤ ਦਰਬ ਲਗ ਰੁਚਿਰ ਬਣਾਏ,
ਜਿਹਦੇ ਤੇ ਲੱਖਾਂ ਰੁਪਇਆ ਲੱਗਾ ਹੋਇਆ ਉਸ ਸਮੇਂ, ਇਹੋ ਜਿਹੀ ਗੱਦੀ ਹੈ ਸਤਿਗੁਰਾਂ ਦੀ, ਲੱਖਾਂ ਰੁਪਇਆ ਕਹਿੰਦੇ ਉਸ ਸਮੇਂ ਉਸ ਗੱਦੀ ਤੇ ਲੱਗਾ ਹੋਇਆ ਹੈ।
ਇਸ ਪਰ ਰਾਖੇ ਬਦ ਉਪਧਾਨ,
ਇੱਕ ਵੱਡਾ ਉਪਾਧਾਨ, ਉਪਾਧਾਨ ਕਹਿੰਦੇ ਨੇ ਸਰਾਣੇ ਨੂੰ, ਇੱਕ ਵੱਡਾ ਸਰਾਣਾ ਉਸ ਗੱਦੀ ਦੇ ਉੱਤੇ ਰੱਖਿਆ ਹੋਇਆ ਹੈ।
ਬਸਤਰ ਅਜਾਇਬ ਲੱਗੇ ਮਾਂ,
ਕਹਿੰਦੇ ਬੜੇ ਸੋਹਣੇ ਕੱਪੜੇ ਬਸਤਰ, ਅਜਾਇਬ ਬਸਤਰ ਉਹ ਉੱਤੇ ਲਾਇਆ ਹੋਇਆ ਹੈ।
ਰੇਸ਼ਮ ਡੋਰਨ ਗੁੰਫੇ ਜ਼ਰੀ,
ਰੇਸ਼ਮ ਦੀਆਂ ਡੋਰਾਂ ਲੱਗੀਆਂ ਹੋਈਆਂ ਨੇ, ਬੜੇ ਸੋਹਣੇ ਗੁੰਫੇ ਜ਼ਰੀਦਾਰ ਲਟਕ ਰਹੇ ਨੇ।
ਜਿਨੋ ਲਗੀ ਮੁਕਤਾਲ ਲੜੇ,
ਮੋਤੀਆਂ ਦੀਆਂ ਲੜੀਆਂ ਲੱਗੀਆਂ ਹੋਈਆਂ, ਮੋਤੀਆਂ ਦੀਆਂ ਲੜੀਆਂ ਪਰੋ ਕੇ ਲਾਈਆਂ ਹੋਈਆਂ।
ਬੜੀ ਭੌਰ ਤੇ ਗੁਰੂ ਚਨਾਨੇ,
ਬੜੀ ਭੌਰ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉੱਠੇ ਨੇ, ਉੱਠ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਇਸ਼ਨਾਨ ਕੀਤਾ ਹੈ।
ਸੁਖਮ ਬਸਤਰ ਬਿਸਤ ਪੈਰਾਨੇ,
ਛੇਵੇਂ ਪਾਤਸ਼ਾਹ ਨੇ ਚਿੱਟੇ ਰੰਗ ਦੇ ਕੱਪੜੇ ਪਾਏ, ਅੱਜ ਮਹਾਰਾਜ ਛੇਵੇਂ ਪਾਤਸ਼ਾਹ ਸਫੇਦ ਰੰਗ ਦੇ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਅੜਗ ਵਿਸਾਲ ਗਰੇ ਮੈਂ ਪਾਇਓ,
ਵੱਡੀ ਤੇਗ, ਚੰਗਾ ਚੌੜਾ ਤੇਗਾ, ਚਾਰ ਉਂਗਲਾਂ ਤੋਂ ਵੀ ਚੌੜਾ ਤੇਗਾ, ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਗਾਤਰੇ ਸਜਾਇਆ ਹੈ।
ਸਿਪਰ ਸਹਿਤ ਸਤਿਗੁਰੂ ਸੁਹਾਇਓ,
ਫਿਰ ਮੋਢੇ ਤੇ ਸਿਪਰ ਢਾਲ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੋਭ ਦੀਕ ਹੋ ਰਹੀ ਹੈ।
ਮੰਦ ਮੰਦ ਪਦ ਧਰ ਗੁਰ ਮੰਦਰ,
ਮੰਦ ਮੰਦ ਸਹਿਜੇ ਸਹਿਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਕਦਮ ਧਰਦੇ ਹਨ।
ਜਨ ਅਰਬਿੰਦ ਮਿਰਦੁਲ ਬਹੁਤ ਸੁੰਦਰ,
ਬੜੇ ਸੋਹਣੇ ਚਰਨ ਕਮਲ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ, ਬੜੇ ਹੀ ਸੁੰਦਰ ਹਨ।
ਕਿਰਪਾ ਕਟਾਕ ਬਿਲੋਕਤ ਆਏ,
ਸਤਿਗੁਰੂ ਜੀ ਆਪਣੇ ਕਿਰਪਾ ਭਰੇ ਕਟਾਕਸ਼ਾਂ ਨਾਲ, ਕਟਾਕਸ਼ ਕਹਿੰਦੇ ਨੇ ਟੇਢੀ ਨਿਗਾਹ ਕਰਕੇ ਵੇਖਣ ਨੂੰ, ਕਿਰਪਾ ਭਰੇ ਕਟਾਕਸ਼ਾਂ ਨਾਲ ਜਿੰਨੀ ਸੰਗਤ ਬੈਠੀ ਹੈ ਟੇਢੀ ਨਿਗਾਹ ਕਰਕੇ ਸਭ ਵੱਲ ਵੇਖਦੇ ਨੇ।
ਪਿੱਛੇ ਵੀਰ ਦਾਸ ਸਮਦਾਏ,
ਸਤਿਗੁਰੂ ਜੀ ਆ ਰਹੇ ਨੇ ਦਰਬਾਰ ਵਿਚ, ਸਤਿਗੁਰਾਂ ਦੇ ਪਿੱਛੇ ਬੜੇ ਬੜੇ ਵੀਰ ਯੋਧੇ ਬਹਾਦਰ ਤਿਆਰ ਪਰ ਤਿਆਰ ਹੋ ਕੇ ਨਾਲ ਆ ਰਹੇ ਨੇ।
ਪਹੁੰਚ ਕਰੀ ਗਾਦੀ ਕੋ ਬੰਦਨ,
ਸਤਿਗੁਰੂ ਜੀ ਆਏ ਪਹਿਲਾਂ ਗੁਰਤਾ ਗੱਦੀ ਦੇ ਕੋਲ ਆ ਕੇ ਪਹਿਲਾਂ ਗੱਦੀ ਨੂੰ ਮੱਥਾ ਟੇਕਿਆ ਛੇਵੇਂ ਪਾਤਸ਼ਾਹ ਨੇ, ਇਹ ਜਾਣ ਕੇ ਕਿ ਗੁਰੂ ਨਾਨਕ ਦੀ ਗੱਦੀ ਹੈ। ਗੱਦੀ ਨੂੰ ਵੰਦਨਾ ਕੀਤੀ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੇ
ਉੱਪਰ ਬੈਠੇ ਦੋਸ਼ ਨਿਕੰਦਨ
ਨਮਸਕਾਰ ਕਰਕੇ ਗੱਦੀ ਤੇ ਫਿਰ ਮਹਾਰਾਜ ਗੁਰਤਾ ਗੱਦੀ ਦੇ ਉੱਤੇ ਬੈਠੇ ਐਸੇ ਸਤਿਗੁਰੂ ਜਿਹੜੇ ਆਪਣੇ ਸੇਵਕਾਂ ਦੇ ਦੋਸ਼ਾਂ ਦਾ ਨਿਕੰਦ ਕਰਨ ਵਾਲੇ ਹਨ
ਚਮਰਦਾਰ ਲੈ ਚਵਰ ਖਲੋਵਾ
ਔਰ ਸਤਿਗੁਰਾਂ ਦੇ ਸੀਸ ਤੇ ਚਵਰ ਬਰਦਾਰ ਉਹ ਸਤਿਗੁਰਾਂ ਦੇ ਸੀਸ ਤੇ ਚਵਰ ਝੁਲਾ
ਰਿਹਾ
ਔਰ ਕਹਿੰਦੇ ਚਵਰ ਝੁਲਦਾ ਏਦਾਂ ਪ੍ਰਤੀਤ ਹੁੰਦਾ ਜਿਵੇਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਸੀਸ ਤੇ ਹੰਸ ਮੰਡਰਾ ਰਿਹਾ ਹੋਵੇ ਕਦੇ ਹੰਸ ਸੱਜੇ ਤੇ ਕਦੇ ਖੱਬੇ ਪਾਸੇ ਆਉਂਦਾ ਹੋਵੇ ਝੂਲ ਕੇ
ਸਭਾ ਵਿਸਾਲ ਲੱਗੀ ਚੋਂ ਫੇਰੇ
ਚਾਰੇ ਪਾਸੇ ਸਤਿਗੁਰਾਂ ਦੀ ਵਿਸ਼ਾਲ ਸਭਾ ਲੱਗ ਗਈ ਦੀਵਾਨ ਸਜ ਗਿਆ
ਰਾਜਿਤ ਜਾਏ ਸੁਧਰਮਾ ਹੇਰੇ
ਇਹੋ ਜਿਹਾ ਸੋਹਣਾ ਦਰਬਾਰ ਸਜਿਆ ਕਿ ਸਵਰਗਪੁਰੀ ਦੀ ਆਭਾ ਵੀ ਫਿੱਕੀ ਪੈਂਦੀ ਇੰਦਰ ਵੀ ਲਜਾਏ ਮਾਨ ਹੋ ਰਿਹਾ ਕਿ ਮੇਰਾ ਦਰਬਾਰ ਵੀ ਇੰਨਾ ਸੁੰਦਰ ਨਹੀਂ ਸਵਰਗਪੁਰੀ ਦਾ ਜਿੰਨਾ ਸੋਹਣਾ ਦਰਬਾਰ ਗੁਰੂ ਹਰਗੋਬਿੰਦ ਸਾਹਿਬ ਦਾ ਹੈ ਤਾਂ ਹੀ ਕਹਿਣਾ ਤੂੰ ਉੱਚਾ ਤਾਂ ਕਾ ਦਰਬਾਰਾ ਐਸਾ ਦਰਬਾਰ ਮਹਾਰਾਜ ਜੀ ਦਾ ਸਜਿਆ ਹੈ
ਪਯੋ ਮੇਵੜੋ ਖਰੋ ਅਗਾਰੇ ਸਿੱਖਣ ਕੀ ਅਰਦਾਸ ਉਚਾਰੇ
ਮੇਵੜਾ ਖੜਾ ਸਤਿਗੁਰਾਂ ਦੇ ਸਾਹਮਣੇ ਜਿੰਨੇ ਸਿੱਖ ਆਉਂਦੇ ਨੇ ਉਹਨਾਂ ਸਿੱਖਾਂ ਦੀਆਂ ਅਰਦਾਸਾਂ ਉਹ ਮੇਵੜਾ ਗੁਰੂ ਚਰਨਾਂ ਚ ਕਰਦਾ ਮਹਾਰਾਜ ਅਮਕੇ ਸਿੱਖ ਦੀ ਆਹ ਬੇਨਤੀ ਹੈ ਅਮਕੇ ਦੀ ਆਹ ਫਰਿਆਦ ਹੈ ਏਦਾਂ ਉਹ ਮੇਵੜਾ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕਰਦਾ
ਚਾਰੋ ਪੁੱਤਰ ਸੁਹਾਵਤ ਪਾਤ
ਸਤਿਗੁਰਾਂ ਦੇ ਚਾਰੋਂ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮੱਲ ਜੀ ਬਾਬਾ ਅਣੀ ਰਾਏ ਜੀ ਔਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਰੋਂ ਸਾਹਿਬਜ਼ਾਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸੁਭਾਏ ਮਾਨ ਹੋ ਰਹੇ ਨੇ
ਯੁਗ ਪੋਤਰੇ ਦੁੱਤ ਕਰੀ ਚਹੀ ਪ੍ਰਕਾਸ਼
ਸਤਿਗੁਰਾਂ ਦੇ ਦੋ ਪੋਤਰੇ ਨੇ ਵੱਡੇ ਬਾਬਾ ਧੀਰਮੱਲ ਜੀ ਨੇ ਛੋਟੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਉਹ ਵੀ ਮਹਾਰਾਜ ਜੀ ਦੇ ਕੋਲ ਸੋਭ ਰਹੇ ਨੇ ਪ੍ਰਕਾਸ਼ਿਤ ਹੋ ਰਹੇ ਨੇ
ਪਾਤ ਨਕੀਬ ਕਹਿ ਜਸ ਠੰਡੇ
ਸਤਿਗੁਰਾਂ ਦੇ ਦਰਬਾਰ ਚ ਭੱਟ ਖੜੇ ਨੇ ਨਕੀਬ ਖੜੇ ਨੇ ਉਹ ਖਲੋ ਕੇ ਸਤਿਗੁਰਾਂ ਦਾ ਜਸ ਕਰ ਰਹੇ ਮਹਾਰਾਜ ਜੀ ਦੀ ਵਡਿਆਈ ਕਰ ਰਹੇ ਨੇ
ਕੰਚਨ ਛੜੀਦਾਰ ਛਬ ਬਾਡੇ
ਸੋਨੇ ਦੀਆਂ ਛੜੀਦਾਰ ਚੋਭਾਂ ਉਹ ਚੋਭਦਾਰਾਂ ਨੇ ਪਕੜੀਆਂ ਹੋਈਆਂ ਨੇ
ਹੁਕਮ ਬਯੋ ਸੰਗਤ ਸਭੇ ਆਵੇ ਮਨੋ ਕਾਮਨਾ ਚਾਹਤ ਪਾਵੇ
ਹੁਕਮ ਹੋਇਆ ਸਤਿਗੁਰਾਂ ਦਾ ਸਾਰੀ ਸੰਗਤ ਆ ਜੇ ਬਾਰੋ ਬੇਰੀ ਦਰਸ਼ਨਾਂ ਨੂੰ ਤੇ ਸਤਿਗੁਰਾਂ ਦਾ ਹੁਕਮ ਸੁਣਦਿਆਂ ਸਾਰ ਸੰਗਤ ਆਉਣ ਲੱਗੀ ਹੈ ਕਹਿੰਦੇ ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਨੇ ਜਿਨ੍ਹਾਂ ਦੇ ਮਨ ਦੀਆਂ ਕਾਮਨਾਵਾਂ ਪੂਰੀਆਂ ਹੋ ਰਹੀਆਂ
ਸਨਮੁਖ ਸ਼ਬਦ ਰਬਾਬੀ ਗਾਵੇ
ਮਹਾਰਾਜ ਸੱਚੇ ਪਾਤਸ਼ਾਹ ਹੁਕਮ ਕੀਤਾ ਭਾਈ ਰਬਾਬੀਓ ਤੁਸੀਂ ਕੀਰਤਨ ਸ਼ੁਰੂ ਕਰੋ ਰਬਾਬੀ ਸਤਿਗੁਰਾਂ ਦੇ ਸਨਮੁਖ ਬੈਠੇ ਰਬਾਬਾ ਸੁਰ ਕਰਕੇ ਕਿਸੇ ਕੋਲ ਰਬਾਬ ਹੈ ਕਿਸੇ ਕੋਲ ਤਾਊਸ ਹੈ ਕਿਸੇ ਕੋਲ ਮਿਰਦੰਗ ਹੈ ਤੇ ਸਭ ਆਪੋ ਆਪਣੇ ਸਾਜਾਂ ਨੂੰ ਸੁਰ ਕਰਕੇ ਬੜੇ ਪਿਆਰ ਚ ਮਿੱਠੀ ਮਿੱਠੀ ਆਵਾਜ਼ ਵਿਚ ਪੰਚਮ ਲਾ ਲਾ ਕੇ ਗੁਰਬਾਣੀ ਦਾ ਕੀਰਤਨ ਕਰਨ ਲੱਗੇ ਨੇ
ਸੁਣੈ ਪ੍ਰੇਮ ਤੇ ਸੁਖ ਉਪਜਾਵੇ
ਪਿਆਰ ਨਾਲ ਸੁਣਦੇ ਨੇ ਸੁਣ ਕੇ ਅੰਦਰ ਸੁਖ ਪੈਦਾ ਹੁੰਦਾ ਸੁਖ ਪ੍ਰਾਪਤ ਹੁੰਦਾ
ਓਏ ਓਏ ਪਿਆਰ ਸਿੱਖ ਚੱਲ ਆਏ
ਤਾਂ ਬਹੁਤ ਸਾਰੇ ਸਿੱਖ ਆਪੋ ਆਪਣੇ ਡੇਰਿਆਂ ਤੋਂ ਜਿੱਥੇ ਜਿੱਥੇ ਕਿਸੇ ਦਾ ਡੇਰਾ ਸੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਸਤਿਗੁਰੂ ਜੀ ਦਾ ਦੀਵਾਨ ਸਜ ਗਿਆ ਸੁਣ ਸੁਣ ਕੇ ਸਿੱਖ ਫਿਰ ਤਿਆਰ ਹੋ ਕੇ ਆਉਣ ਲੱਗੇ
ਨਿਜ ਨਿਜ ਰੁਚਰੇ ਕੋਰਨ ਲਿਆਏ
ਆਪਣੀਆਂ ਸੋਹਣੀਆਂ ਕੋਰਾਂ ਭੇਟਾਵਾਂ ਉਹ ਲੈ ਕੇ ਆਉਣ ਲੱਗੇ
ਸਤਿਗੁਰ ਕੇ ਦਰਸ਼ਨ ਕੋ ਕਰੈ
ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹਨ
ਬੰਦਾ ਭੇਤ ਅਗਾਰੀ ਧਰੈ
ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕਰਦੇ ਨਾਲੇ ਭੇਟਾਵਾਂ ਭੇਟ ਕਰਦੇ ਹਨ
ਮੁਖੀ ਜੇ ਸਿੱਖ ਬੈਠ ਫਿਰ ਹੋਵੇ।
ਜਿਹੜੇ ਮੁਖੀ ਸਿੱਖ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅੱਗੇ ਬੈਠੇ ਹਨ,
ਕਰੇ ਹਜ਼ਾਰਾਂ ਦਰਸ਼ਨ ਜੋ ਹੈ,
ਹਜ਼ਾਰਾਂ ਦੀ ਗਿਣਤੀ ਚ ਸਿੱਖ ਦੂਰ ਤੱਕ ਖੜੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਤ੍ਰਿਪਤੈ ਨੇ ਮਨ ਰਹਿ ਲੁਭਾਏ,
ਤ੍ਰਿਪਤ ਨਹੀਂ ਹੁੰਦੇ ਦਰਸ਼ਨ ਕਰ ਕਰਕੇ, ਸਿੱਖਾਂ ਦਾ ਮਨ ਰਜਦਾ ਨਹੀਂ, ਸਗੋਂ ਦਰਸ਼ਨ ਕਰਕੇ ਹੋਰ ਦਰਸ਼ਨਾਂ ਦੀ ਪਿਆਸ ਜਾਗਦੀ ਹੈ।
ਜਨ ਅਰਬਿੰਦ ਮਲਿੰਦ ਪਰਮਾਏ,
ਕਹਿੰਦੇ ਏਦਾਂ ਜਾਪਦਾ ਹੈ ਜਿਵੇਂ ਕਮਲ ਦੇ ਫੁੱਲ ਦੇ ਉੱਤੇ ਬਹੁਤ ਸਾਰੇ ਭੌਰੇ ਮੰਡਰਾਉਂਦੇ ਹੋਣ।
ਹੋਤੇ ਅਨੇਕਨ ਕੀ ਅਰਦਾਸ, ਸ੍ਰੀ ਗੁਰ ਸਿੱਖ ਕਾਰਜ ਹੋਏ ਰਾਸ।
ਅਰਦਾਸਾਂ ਹੋ ਰਹੀਆਂ ਸਤਿਗੁਰਾਂ ਦੇ ਚਰਨਾਂ ਚ, ਇਹ ਵੀ ਅਰਦਾਸਾਂ ਹੋ ਰਹੀਆਂ ਮਹਾਰਾਜ, ਅਮਕੇ ਸਿੱਖ ਦਾ ਕਾਰਜ ਰਾਸ ਹੋਇਆ, ਤੁਹਾਡੇ ਸ਼ੁਕਰਾਨੇ ਲਈ ਆਇਆ ਹੈ। ਇੱਦਾਂ ਦੀਆਂ ਅਰਦਾਸਾਂ ਵੀ ਮਹਾਰਾਜ ਜੀ ਦੇ ਚਰਨਾਂ ਚ ਸ਼ੁਕਰਾਨੇ ਦੀਆਂ ਹੋ ਰਹੀਆਂ।
ਵਸਨ ਕੀ ਲਾਗੇ ਅੰਬਾਰ,
ਲਾਗੇ ਵਸਤੂਆਂ ਦੇ ਇੰਨੇ ਪਦਾਰਥ ਆਏ ਨੇ,
ਗਨ ਗਨ ਵਸਨ ਵੀ ਭੂਖਨ ਚਾਰੋ,
ਇੱਕ ਪਾਸੇ ਮਾਇਆ ਦੇ ਗੱਫੇ ਆ ਰਹੇ ਨੇ, ਦੂਜੇ ਪਾਸੇ ਅੰਬਾਰ ਲੱਗੇ ਪਏ ਨੇ, ਬੜੇ ਬੜੇ ਸੋਹਣੇ ਗਹਿਣੇ ਆ ਰਹੇ ਨੇ, ਕੱਪੜੇ ਆ ਰਹੇ ਨੇ,
ਆਏ ਹਥਿਆਰ ਆਏ ਸਮਦਾਏ,
ਹਥਿਆਰ ਬੰਦੂਕਾਂ ਤਲਵਾਰਾਂ ਢਾਲਾਂ ਤਮੰਚੇ ਕਟਾਰਾਂ, ਏਦਾਂ ਹਜ਼ਾਰਾਂ ਦੀ ਗਿਣਤੀ ਚ ਸ਼ਸਤਰ ਵੀ ਆ ਰਹੇ ਨੇ।
ਖੁਸ਼ੀ ਕਰੇ ਗੁਰ ਸਭ ਦਰਸਾਏ,
ਸਾਰਿਆਂ ਤੇ ਸਤਿਗੁਰੂ ਦੀ ਖੁਸ਼ੀਆਂ ਕਰਦੇ ਹਨ।
ਇੱਕ ਸਿੱਖ ਉਤੋਂ ਸੁਦਾਗਰ ਪਾਰੇ, ਬਜੈ ਬਦਖਸ਼ਿਆ ਨਗਰ ਮਜਾਰੇ,
ਇਹਨਾਂ ਸਿੱਖਾਂ ਵਿਚੋਂ ਇੱਕ ਸਿੱਖ ਆਇਆ ਸੀ ਸੌਦਾਗਰ, ਵਪਾਰੀ ਸੀ ਘੋੜਿਆਂ ਦਾ, ਸੌਦਾਗਰ ਸੀ, ਤੇ ਕਹਿੰਦੇ ਇਹ ਬਦਖਸ਼ਿਆ ਨਗਰ ਹੈ, ਬਦਖਸ਼ਾ ਸ਼ਹਿਰ ਦਾ, ਬਦਖਸ਼ਾ ਦੇਸ਼ ਦਾ ਰਹਿਣ ਵਾਲਾ ਹੈ।
ਦੇਸ਼ ਵਿਦੇਸ਼ਨ ਮੈਂ ਵਿਵਾਰੋ,
ਇਹਦਾ ਦੇਸ਼ਾਂ ਵਿਦੇਸ਼ਾਂ ਚ ਵਪਾਰ ਚੱਲਦਾ ਸੀ, ਬੜਾ ਵੱਡਾ ਸੌਦਾਗਰ ਸੀ, ਉੱਚੇ ਪੱਧਰ ਤੇ ਦਾ ਵਪਾਰ ਚੱਲਦਾ ਸੀ।
ਜਿਸ ਕੋ ਹੋਵਤ ਦਰਬ ਉਦਾਰੋ,
ਇਹਦੇ ਕੋਲ ਰੋਜ਼ ਦੀ ਹਜ਼ਾਰਾਂ ਰੁਪਏ ਦੀ ਇਹਦੀ ਆਮਦਨ ਸੀ ਉਸ ਸਮੇਂ, ਹਜ਼ਾਰਾਂ ਰੁਪਏ ਦੀ ਆਮਦਨ ਇਹਦੇ ਕੋਲ ਰੋਜ਼ ਦੀ ਸੀ।
ਇਸਨੇ ਧਨ ਦਸਵੰਦ ਨਿਕਾਲਾ,
ਸੌਦਾਗਰ ਨੂੰ ਜਿੰਨੀ ਆਮਦਨ ਹੋਈ ਨਾ, ਉਸ ਆਮਦਨ ਵਿਚੋਂ ਇਹਨੇ ਦਸਵੰਧ ਦੀ ਮਾਇਆ ਕੱਢੀ, ਦਸਵੰਧ ਦੀ ਮਾਇਆ ਇਕੱਠੀ ਕੀਤੀ।
ਹਰ ਮਨੋਤ ਕੋ ਸੰਚੀ ਉਸਾਰਾ,
ਦਸਵੰਧ ਦੀ ਮਾਇਆ ਇਕੱਠੀ ਕਰਕੇ ਫਿਰ ਮੰਨਤਾਂ ਕੀਤੀਆਂ ਹੋਈਆਂ ਸੀ, ਮਹਾਰਾਜ ਜੇ ਆਹ ਵਪਾਰ ਸਿਰੇ ਚੜ ਗਿਆ ਤੇ ਇੰਨੀ ਆਪ ਜੀ ਨੂੰ ਭੇਟ ਕਰਾਂਗਾ, ਜੇ ਆਹ ਵਪਾਰ ਚ ਮੈਨੂੰ ਮੁਨਾਫਾ ਆਇਆ ਤੇ ਇੰਨਾ ਤੁਹਾਡੇ ਚਰਨਾਂ ਚ ਭੇਟ। ਉਹ ਮੰਨਤਾਂ ਜਿਹੜੀਆਂ ਸੀ ਫਿਰ ਦਸਵੰਧ ਤੇ ਜਿੰਨਾ ਮੰਨਤਾਂ ਦਾ ਪੈਸਾ ਸੀ ਰੁਪਈਏ ਸਨ।
ਵਸੇ ਅਜਾਇਬ ਸੁੰਦਰ ਦੇਖ,
ਆਖਿਆ ਵੀ ਮਾਇਆ ਵੀ ਲੈ ਕੇ ਜਾਣੀ ਆ ਸਤਿਗੁਰਾਂ ਕੋਲ, ਕਿਉਂ ਨਾ ਮੈਂ ਕੋਈ ਚੰਗੀਆਂ ਵਸਤੂਆਂ ਲੈ ਜਾਂ, ਕੋਈ ਅਜਾਇਬ ਕੀਮਤੀ ਵਸਤੂਆਂ ਉਹ ਖਰੀਦ ਕੇ ਸਤਿਗੁਰਾਂ ਕੋਲ ਲੈ ਕੇ ਜਾਵਾਂ।
ਕਰੀ ਖਰੀਦਣ ਮੋਲ ਵਿਸ਼ੇਖ,
ਸੌਦਾਗਰ ਸਿੱਖ ਨੇ ਕੀ ਕੀਤਾ ਵੀ ਚੰਗੀ ਚੰਗੀ ਵਧੀਆ ਵਧੀਆ ਜਿਹੜੀਆਂ ਵਸਤੂਆਂ ਸੀ ਬਹੁਤ ਕੀਮਤੀ, ਉਹ ਚੰਗੇ ਮੁੱਲ ਵਾਲੀਆਂ ਵਸਤੂਆਂ ਇਹਨੇ ਖਰੀਦੀਆਂ।
ਦੇ ਧਨ ਲੱਖ ਤੁਰੰਗਨ ਲੀਨੋ,
ਇੱਕ ਇਹਨੇ ਘੋੜਾ ਖਰੀਦਿਆ, ਉਸ ਵੇਲੇ ਉਸ ਘੋੜੇ ਦੀ ਲਾਗਤ ਸੀ 1,00,000 ਰੁਪਈਆ, ਲੱਖ ਰੁਪਈਆ ਦੇ ਕੇ, ਬੜਾ ਕੀਮਤੀ ਸੋਹਣਾ ਘੋੜਾ, ਬੜਾ ਵਧੀਆ ਚੰਚਲ ਬਲੀ ਘੋੜਾ, ਲੱਖ ਰੁਪਈਆ ਦੇ ਕੇ ਇਹਨੇ ਖਰੀਦਿਆ।
ਬਹੁ ਚੰਚਲ ਗੁਣ ਬ੍ਰਿੰਦ ਪ੍ਰਵੀਨੋ,
ਬੜਾ ਚੰਚਲ ਘੋੜਾ ਸੀ ਤੇ ਬੜਾ ਪ੍ਰਵੀਨ, ਬੜਾ ਚਲਾਕ ਚੰਚਲ ਤਾਈ ਨਾਲ ਚੱਲਣ ਵਾਲਾ।
ਇੱਕ ਪੁਸ਼ਾਕ ਬਨਵਾਏ ਵਿਸਾਲਾ,
ਇੱਕ ਬੜੀ ਵਧੀਆ ਪੁਸ਼ਾਕ ਬਣਵਾਈ ਸਤਿਗੁਰਾਂ ਵਾਸਤੇ, ਕੱਪੜਾ ਬੜਾ ਕੀਮਤੀ ਸੀ, ਉਹਦੇ ਚ ਸੋਨੇ ਦੀ ਕਢਾਈ ਕੱਢੀ ਹੋਈ, ਬੜਾ ਕੀਮਤੀ ਕੱਪੜਾ ਵਸਤਰ, ਉਹ ਪੁਸ਼ਾਕ ਇਹਨੇ ਤਿਆਰ ਕਰਵਾਈ।
ਸੂਖਮ ਅਦਕ ਅਜਾਇਬ ਉਜਾਲਾ,
ਸੂਖਮ ਦੇ ਧਾਗੇ ਦੀ ਬਣੀ ਹੋਈ ਬੜੀ ਅਜਾਇਬ, ਬੜੀ ਹੈਰਾਨ ਕਰ ਦੇਣ ਵਾਲੀ ਪੁਸ਼ਾਕ ਹੈ।
ਜਿਸ ਪਰ ਮੁੱਲ ਖਰਚ ਵੱਧ ਕੀਨੋ,
ਉਹਦੇ ਤੇ ਵੀ ਇਹਨੇ ਬੜਾ ਮੁੱਲ ਖਰਚਿਆ, ਪੈਸਾ ਉਹਦੇ ਤੇ ਵੀ ਬੜਾ ਖਰਚਿਆ, ਬੜਾ ਕੀਮਤੀ ਕੱਪੜਾ ਹੈ।
ਚੀਰਾ ਚਾਰੂ ਦਰਬ ਕੋ ਲੀਨੋ,
ਫਿਰ ਬੜਾ ਸੋਹਣਾ ਚੀਰਾ ਦਸਤਾਰਾ ਉਹ ਮਹਾਰਾਜ ਜੀ ਵਾਸਤੇ ਨੇ ਬੜਾ ਸੁੰਦਰ ਖਰੀਦਿਆ।
ਬਾਜ ਸੁਪੈਦ ਹੰਸ ਕੀ ਨਿਆਏ,
ਇੱਕ ਬਾਜ ਮਿਲ ਗਿਆ, ਚਿੱਟਾ ਬਾਜ, ਵੈਸੇ ਦਸਵੇਂ ਪਾਤਸ਼ਾਹ ਨੂੰ ਵੀ ਆਪਾਂ ਚਿੱਟੇ ਬਾਜਾਂ ਵਾਲੇ ਕਹਿੰਦੇ, ਛੇਵੇਂ ਪਾਤਸ਼ਾਹ ਵੀ ਚਿੱਟੇ ਬਾਜ ਰੱਖੇ ਸੀ, ਤੇ ਕਹਿੰਦੇ ਚਿੱਟੇ ਰੰਗ ਦਾ ਇੱਕ ਬੜਾ ਸੋਹਣਾ ਬਾਜ ਏਦਾਂ ਜਾਪਦਾ ਵੀ ਜਿਵੇਂ ਹੰਸ ਹੀ ਹੋਵੇ, ਹੰਸ ਵਰਗਾ ਚਿੱਟੇ ਰੰਗ ਦਾ ਬੜਾ ਸੋਹਣਾ ਬਾਜ ਇਹਨੇ ਖਰੀਦਿਆ।
ਕਿਸੂ ਦੇਸ਼ ਤੇ ਲੀਨ ਮੰਗਾਏ,
ਕਿਸੇ ਦੇਸ਼ ਤੋਂ ਪ੍ਰਦੇਸ਼ ਤੋਂ ਬਾਹਰੋਂ ਵਲੈਤ ਤੋਂ ਮੰਗਾਇਆ। ਉਹ ਬਾਜ ਵੀ ਬੜਾ ਕੀਮਤੀ ਚਿੱਟੇ ਰੰਗ ਦਾ ਹੈ।
ਮੁੱਖ ਮੰਗਤ ਕੀਮਤ ਤਿਸ ਦੀਨ,
ਉਹਨੇ ਮੂੰਹ ਚੋਂ ਪੈਸੇ ਮੰਗੇ ਉਹਨੇ ਦੇ ਦਿੱਤੇ। ਆਖਿਆ ਸਤਿਗੁਰਾਂ ਵਾਸਤੇ ਲੈਣਾ, ਜਿੰਨੇ ਪੈਸੇ ਮੰਗੇ ਉਹਨੇ ਪੈਸੇ ਦੇ ਦਿੱਤੇ।
ਸਤਿਗੁਰ ਖੁਸ਼ੀ ਹੇਤ ਸੋ ਲੀਨ,
ਸਤਿਗੁਰਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਸਿੱਖ ਨੇ ਇੱਕ ਘੋੜਾ, ਇੱਕ ਬੜੀ ਸੋਹਣੀ ਪੁਸ਼ਾਕ, ਇੱਕ ਬੜਾ ਸੋਹਣਾ ਕੀਮਤੀ ਬਾਜ ਚਿੱਟੇ ਰੰਗ ਦਾ, ਇਹ ਵਸਤੂਆਂ ਇਹ ਸਿੱਖ ਨੇ ਲੈ ਲਈਆਂ।
ਇੱਕ ਬਿਲੰਦ ਦੁਧਾਰਾ,
ਫਿਰ ਇਹਨੇ ਇੱਕ ਬੜਾ ਸੋਹਣਾ ਤੇਗਾ, ਉਹ ਬੜਾ ਸੋਹਣਾ ਖੰਡਾ, ਕਹਿੰਦੇ ਜਿਹੜਾ ਬੜਾ ਸੋਹਣਾ ਫੁਲਾਦ ਦਾ ਘੜਿਆ ਹੋਇਆ ਸੀ,
ਉਹ ਫੁਲਾਦੀ ਲੋਕ ਕਰਾਰਾ,
ਵਧੀਆ ਖੰਡਾ ਫੁਲਾਦ ਦੀ ਘਾੜਤ ਦਾ ਘੜਿਆ ਹੋਇਆ। ਫੁਲਾਦ ਲੋਹੇ ਦਾ ਸ਼ਸਤਰ ਬਣਾਉਣਾ ਬੜਾ ਔਖਾ ਹੁੰਦਾ। ਕਹਿੰਦੇ ਫੁਲਾਦ ਦੀ ਘਾੜਤ ਦਾ ਘੜਿਆ ਹੋਇਆ ਉਹ ਖੰਡਾ ਸੀ, ਉਹ ਇਹਨੇ ਬਣਵਾਇਆ ਸਤਿਗੁਰਾਂ ਵਾਸਤੇ।
ਕਲਗੀ ਇੱਕ ਜਰਾ ਮਨ ਜਰੇ,
ਕਲਗੀ ਵੀ ਬਣਵਾਈ, ਕਲਗੀ ਵੀ ਇਹੋ ਜਿਹੀ ਜਿਹਦੇ ਚ ਬੜੇ ਕੀਮਤੀ ਜੜਾਊ ਜੜੇ ਹੋਏ ਨੇ।
ਜ਼ਹਰ ਅਜਬ ਜਵਾਹਰ ਜਰੇ,
ਕੀਮਤੀ ਜਵਾਹਰਾਤ ਉਹਦੇ ਵਿਚ ਚਮਕਦੇ ਨੇ, ਇਹੋ ਜਿਹੀ ਕਲਗੀ ਬਣਵਾਈ।
ਸ਼ਿਪਰ ਅਧਿਕ ਸੁੰਦਰ ਲੈ ਆਇਵ, ਸ੍ਰੀ ਸਤਿਗੁਰ ਲਾਇਕ ਲਖ ਪਾਇਵ,
ਇੱਕ ਬੜੀ ਸੋਹਣੀ ਢਾਲ, ਕਿਸੇ ਚੰਗੀ ਧਾਤ ਦੀ ਬਣੀ ਹੋਈ ਢਾਲ, ਕਈ ਧਾਤਾਂ ਨੂੰ ਮਿਕਸ ਕਰਕੇ ਬਣਾਈ ਹੋਈ ਢਾਲ, ਉਹ ਲਈ ਇਹ ਸਾਰੀਆਂ ਸੋਹਣੀਆਂ ਵਸਤੂਆਂ ਲੈ ਕੇ ਸੌਦਾਗਰ ਸਿੱਖ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਸਾਹਿਬ ਹਾਜ਼ਰ ਹੋਇਆ।
ਇਹ ਸਭ ਵਸਤੂ ਬਹੁਤ ਹੀ ਉਜਾਗਰ ਲੈ ਪਹੁੰਚਿਓ ਗੁਰੇ ਠਿਗ ਸੌਦਾਗਰ,
ਸਾਰੀਆਂ ਵਸਤੂਆਂ ਬੜੀਆਂ ਉਜਾਗਰ ਪ੍ਰਗਟ ਸੀ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਆਇਆ।
ਹਰ ਹਜ਼ੂਰ ਪਗ ਬੰਧਨ ਕਰੇ,
ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਸਿੱਖ ਨੇ ਹਜ਼ੂਰ ਭੇਟਾ ਕਰਕੇ ਵੰਦਨਾ ਕੀਤੀ ਹੈ।
ਦਰਸ਼ਨ ਕਰਤ ਨਿਮਕ ਨਾ ਪਰੇ,
ਇਹਦੇ ਦਰਸ਼ਨ ਕਰਦਾ ਇੱਕ ਨਿਮਕ ਮਾਤਰ ਵੀ ਅੱਖ ਨੂੰ ਨੀ ਫਰਕਾਉਂਦਾ।
ਰਿਓ ਜੋਰ ਕਰ ਪ੍ਰੇਮ ਵਿਸਾਲਾ,
ਭਾਰੀ ਵਿਸ਼ਾਲ ਪ੍ਰੇਮ ਨਾਲ ਹੱਥ ਜੋੜ ਕੇ ਸਿੱਖ ਸਾਹਮਣੇ ਖਲੋਤਾ।
ਖੁਸ਼ੀ ਦ੍ਰਿਸ਼ਟ ਕਰ ਪਿਖਿਓ ਕਿਰਪਾਲਾ,
ਸਤਿਗੁਰੂ ਜੀ ਨੇ ਖੁਸ਼ੀ ਭਰੀ ਦ੍ਰਿਸ਼ਟੀ ਨਾਲ ਇਹਦੇ ਵੱਲ ਵੇਖਿਆ ਹੈ।
ਪੂਜਿਓ ਕੌਣ ਦੇਸ਼ ਤੇ ਆਵਾ,
ਜੀ ਨੇ ਪੁੱਛਿਆ ਇਹ ਸੌਦਾਗਰ ਸਿੱਖ ਨੂੰ, ਭਾਈ ਸਿੱਖਾ ਕਿਹੜੇ ਦੇਸ਼ ਤੋਂ ਚੱਲ ਕੇ ਆਇਆ, ਕਿੱਥੋਂ ਦਾ ਰਹਿਣ ਵਾਲਾ,
ਕੌਣ ਕਾਮਨਾ ਪੂਰਨ ਪਾਵਾ,
ਮੇਰੀ ਕਿਹੜੀ ਕਾਮਨਾ ਪੂਰਨ ਹੋਈ ਹੈ ਤੇ ਗੁਰੂ ਘਰ ਵਿਚ ਚੱਲ ਕੇ ਆਇਆ।
ਬੋਲਿਓ ਬਿਨੈ ਸੁਣੀ ਬਰਬਾਨੇ,
ਬੋਲਿਆ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ,
ਤੁਮ ਜਾਣੋ ਸਭ ਨਾਇਨ ਛਾਨੇ,
ਅੱਜ ਵੈਸੇ ਤਾਂ ਤੁਹਾਨੂੰ ਸਭ ਕੁਝ ਪਤਾ ਹੈ, ਤੁਹਾਡੇ ਕੋਲੋਂ ਕੁਝ ਲੁਕਿਆ ਨਹੀਂ ਹੋਇਆ, ਤੁਸੀਂ ਸਭ ਕੁਝ ਜਾਣਦੇ ਹੋ।
ਬੁਝਵੇ ਹਿਤ ਕਰ ਕਹੋ,
ਤੇ ਜੇ ਫਿਰ ਵੀ ਤੁਸੀਂ ਪੁੱਛ ਰਹੇ ਹੋ ਤੇ ਮੈਂ ਦੱਸ ਦੇਣਾ, ਨਹੀਂ ਤਾਂ ਤੁਸੀਂ ਜਾਣਦੇ ਹੋ ਮੈਂ ਕਿੱਥੋਂ ਆਇਆ ਕੌਣ ਆ, ਪਰ ਜੇ ਫਿਰ ਵੀ ਪੁੱਛਦੇ ਹੋ ਤੇ ਮਹਾਰਾਜ ਜੀ ਮੈਂ ਆਪ ਜੀ ਨੂੰ ਦੱਸਦਾ ਹਾਂ।
ਮੁਲਕ ਬਦਖਸ਼ਾ ਤੇ ਰਹਿਣ ਕਰੋ,
ਮਹਾਰਾਜ ਮੈਂ ਬਦਖਸ਼ਾ ਮੁਲਕ ਦਾ ਰਹਿਣ ਵਾਲਾ, ਬਦਖਸ਼ਾ ਮੇਰੇ ਦੇਸ਼ ਦਾ ਨਾਂ ਹੈ।
ਦੇਸ਼ ਵਿਦੇਸ਼ਨ ਮੈਂ ਵਿਵਹਾਰਾ,
ਦੇਸ਼ਾਂ ਵਿਦੇਸ਼ਾਂ ਵਿਚ ਮੇਰਾ ਵਿਵਹਾਰ ਚੱਲਦਾ, ਵਪਾਰ ਚੱਲਦਾ, ਬੜੇ ਵੱਡੇ ਪੱਧਰ ਤੇ ਚੱਲਦਾ।
ਚੱਲੇ ਖੇਪ ਕਰ ਵਸਤ ਹਜ਼ਾਰਾ,
ਮਹਾਰਾਜ ਹਜ਼ਾਰਾਂ ਰੁਪਏ ਦੇ ਸੌਦੇ ਦਾ ਵਪਾਰ ਹੁੰਦਾ, ਜਦੋਂ ਮੇਰਾ ਸੌਦਾ ਨਿਕਲਦਾ ਇੱਕ ਥਾਂ ਤੋਂ ਦੂਜੇ ਥਾਂ ਤੇ ਉਹ ਸੌਦਾ ਸੈਂਕੜਿਆਂ ਵਿਚ ਨਹੀਂ ਹੁੰਦਾ, ਮਹਾਰਾਜ ਉਹ ਸੌਦਾ ਹਜ਼ਾਰਾਂ ਦੇ ਰੁਪਈਆਂ ਵਿਚ ਹੁੰਦਾ, ਲੱਖਾਂ ਰੁਪਈਆਂ ਦੇ ਹਿਸਾਬ ਨਾਲ ਹੁੰਦਾ।
ਲਾਭ ਮੁਝੇ ਆਵਤ ਭਾਰੇ, ਤੇ ਦਸਵੰਦ ਜਿਤਕ ਮਨ ਲਇਓ,
ਲੱਗਾ ਮਹਾਰਾਜ ਉਹ ਵਪਾਰ ਕਰਕੇ ਜਿਹੜਾ ਮੈਨੂੰ ਮੁਨਾਫਾ ਹੁੰਦਾ ਰਿਹਾ, ਲਾਭ ਹੁੰਦਾ ਰਿਹਾ, ਉਸ ਲਾਭ ਦੇ ਵਿਚੋਂ ਫਿਰ ਜਿਹੜੀ ਮੈਨੂੰ ਆਮਦਨ ਹੁੰਦੀ ਸੀ ਉਹਦੇ ਵਿਚੋਂ ਮਹਾਰਾਜ ਜੀ ਮੈਂ ਆਪ ਜੀ ਵਾਸਤੇ ਦਸਵਾਂ ਹਿੱਸਾ ਦਸਵੰਧ ਦਾ ਕੱਢਦਾ ਰਿਹਾ।
ਸੋ ਮੈਂ ਸੰਚਿਤ ਰਿਹਾ ਕਨੇਰੇ,
ਜਿਹੜਾ ਦਸਵਾਂ ਹਿੱਸਾ ਦਸਵੰਧ ਦਾ ਉਹ ਮੈਂ ਇਕੱਠਾ ਕਰਦਾ ਰਿਹਾ। ਅੱਜ ਸਿੱਖਾਂ ਦੇ ਵਿਚ ਵੈਸੇ ਫਿਰਤ ਜਿਹੜੀ ਹੈ ਕਮਜ਼ੋਰ ਹੁੰਦੀ ਜਾ ਰਹੀ ਹੈ। ਪੁਰਾਤਨ ਸਿੱਖ ਜੋ ਮਰਜ਼ੀ ਹੋ ਜਾਂਦਾ, ਭਾਵੇਂ ਘਰ ਵਿਚ ਪ੍ਰਸ਼ਾਦਾ ਪੱਕੇ ਨਾ ਪੱਕੇ, ਦਸਵੰਧ ਜ਼ਰੂਰ ਕੱਢਦੇ ਸੀ। ਬਾਬਾ ਆਨੰਦ ਸਿੰਘ ਜੀ ਦਾ ਵਚਨ ਹੈ, ਲੋੜ ਸਮੇਂ ਆਪਣੀਆਂ ਜ਼ਰੂਰਤਾਂ ਘਟਾ ਦਿਓ ਪਰ ਦਸਵੰਧ ਨਾ ਘਟਾਓ, ਦਸਵੰਧ ਦੇਣਾ ਨਾ ਛੱਡੋ। ਦਸਵੰਧ ਦੀ ਮਾਇਆ ਗੁਰੂ ਸਾਹਿਬ ਜੀ ਦੇ ਚਰਨਾਂ ਚ ਅਰਪਣੀ ਅਰਪਣੀ ਹੈ। ਮਹਾਰਾਜ ਜੀ ਨੂੰ ਇਹ ਸਿੱਖ ਕਹਿੰਦਾ, ਪਾਤਸ਼ਾਹ ਜਿੰਨਾ ਲਾਭ ਹੁੰਦਾ ਸੀ ਉਸ ਲਾਭ ਦਾ ਦਸਵਾਂ ਹਿੱਸਾ ਦਸਵੰਧ ਦਾ ਉਹ ਮੈਂ ਸਾਰਾ ਇਕੱਠਾ ਕਰਦਾ ਰਿਹਾ।
ਅਰ ਜਬ ਕਾਜ ਅਟਕ ਕੁਛ ਮੇਲ,
ਉਹ ਇਕੱਠਾ ਕਰਦਾ ਰਿਹਾ। ਫਿਰ ਜਦੋਂ ਮੇਰਾ ਜੇ ਕੋਈ ਕੰਮ ਅਟਕ ਜਾਂਦਾ ਸੀ, ਕਿਸੇ ਕੰਮ ਚ ਮੇਰੀ ਕੋਈ ਸਮੱਸਿਆ ਆ ਜਾਂਦੀ ਸੀ, ਅਟਕਾਉਣੀ ਆ ਜਾਂਦੀ ਸੀ,
ਮੰਨਤ ਰਿਹਾ ਮਨੋਤ ਮਾਨੇ,
ਫਿਰ ਮੰਨਤ ਮੰਨ ਲੈਂਦਾ ਸੀ, ਮਹਾਰਾਜ 100 ਰੁਪਇਆ ਆਪ ਦੇ ਚਰਨਾਂ ਚ ਭੇਟ ਕਰਾਂਗਾ, 1000 ਆਪ ਦੇ ਚਰਨਾਂ ਚ ਭੇਟ ਕਰਾਂਗਾ, ਮੇਰਾ ਇਹ ਕੰਮ ਸਿੱਧ ਹੋ ਜਾਏ। ਮਹਾਰਾਜ ਇੱਦਾਂ ਫਿਰ ਮੈਂ ਮੰਨਤ ਮੰਨ ਲੈਂਦਾ ਸੀ।
ਸਹਾਇਤਾ ਰਾਵਣ ਠਾਨੇ,
ਗੁਰੂ ਜੀ ਤੁਸੀਂ ਮੇਰੀ ਸਹਾਇਤਾ ਕਰਦੇ ਰਹੇ, ਮੇਰੀ ਜੇ ਕਿਤੇ ਕੋਈ ਅਟਕ ਪੈਂਦੀ ਸੀ ਤੁਹਾਨੂੰ ਅਰਾਧਦਾ ਸੀ, ਮੰਨਤ ਮੰਨਦਾ ਸੀ, ਤੇ ਮੇਰੀ ਉਹ ਅਟਕਾਉਣੀ ਖਤਮ ਹੋ ਜਾਂਦੀ ਸੀ। ਗਰੀਬ ਨਵਾਜ ਜੀ,
ਸੋ ਮੈਂ ਤੇ ਤੋਰੇ ਹੋ ਮਿਲਾਵਤ, ਸੰਚਿਓ ਦਰਬ ਭਇਓ ਮਨ ਭਾਵਤ।
ਉਹ ਦਸਵੰਧ ਦੇ ਪੈਸੇ ਤੇ ਮੰਨਤਾਂ ਦੇ ਜਿੰਨੇ ਪੈਸੇ ਸੀ ਉਹ ਸਾਰੇ ਮੈਂ ਇੱਕ ਜਗ੍ਹਾ ਤੇ ਇਕੱਠੇ ਕਰਦਾ ਰਿਹਾ, ਏਦਾਂ ਬਹੁਤ ਸਾਰੇ ਪੈਸੇ ਮੇਰੇ ਕੋਲ ਇਕੱਠੇ ਹੋ ਗਏ।
ਔਰ ਮੈਂ ਇਹੀ ਮਨੋਰਥ ਧਾਰੇ,
ਮਨ ਵਿੱਚ ਮੈਂ ਇਹੀ ਮਨੋਰਥ ਆਪਣੇ ਧਾਰਨ ਕੀਤਾ ਸੀ।
ਜਬ ਚਲ ਗੁਰ ਕੇ ਦਰਸ਼ਨ ਆਰੇ,
ਜਦੋਂ ਮੈਂ ਜਾ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂਗਾ,
ਆਪ ਦੂਰ ਸਿਧਾਏ,
ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਆਪ ਇਹ ਸਾਰੀਆਂ ਵਸਤੂਆਂ ਭੇਟ ਕਰਾਂਗਾ।
ਕਿਰਨ ਕਾਲ ਤਿਮ ਗਯੋ ਬਿਤਾਏ,
ਮਹਾਰਾਜ ਜੀ ਬਹੁਤ ਲੰਮਾ ਸਮਾਂ ਬੀਤ ਗਿਆ, ਮੈਂ ਬੜੇ ਸਾਲਾਂ ਬਾਅਦ ਆਪ ਜੀ ਦੇ ਦਰਸ਼ਨਾਂ ਨੂੰ ਆਇਆ ਹਾਂ।
ਇੱਕ ਫਕੀਰ ਤੁਮਰੇ ਡਿੱਗ ਰਹੇ ਹੋ,
ਮਹਾਰਾਜ ਜੀ ਮੈਂ ਪੈਸੇ ਇਕੱਠੇ ਕਰਦਾ ਰਿਹਾ ਪਰ ਦਰਸ਼ਨਾਂ ਦਾ ਸਬੱਬ ਨਹੀਂ ਬਣ ਸਕਿਆ। ਪਾਤਸ਼ਾਹ ਦੇਵ ਨੇਤ ਨਾਲ ਹੀ ਕੋਈ ਇੱਕ ਫਕੀਰ ਇੱਥੇ ਤੁਹਾਡੇ ਕੋਲ ਰਿਹਾ ਸੀ, ਉਹ ਤੁਹਾਡੇ ਦਰਸ਼ਨ ਕਰਕੇ ਸੁਭਾਵਕ ਮੇਰੇ ਕੋਲ ਚਲਾ ਗਿਆ ਬਦਖਸ਼ਾਂ।
ਰਾਵਣ ਕੋ ਸੁਭਾਵ ਸਭ ਲਏ,
ਉਹਦੇ ਕੋਲੋਂ ਮੈਂ ਪੁੱਛਿਆ ਵੀ ਗੁਰੂ ਸਾਹਿਬ ਦਾ ਸੁਭਾਅ ਕਿਸ ਤਰ੍ਹਾਂ ਦਾ, ਉਹ ਕੀ ਚਾਹੁੰਦੇ ਨੇ। ਕਹਿੰਦੇ ਉਹ ਫਕੀਰ ਨੇ ਮਹਾਰਾਜ 6ਵੇਂ ਪਾਤਸ਼ਾਹ ਤੁਹਾਡੇ ਸੁਭਾਅ ਬਾਰੇ ਮੈਨੂੰ ਦੱਸਿਆ,
ਆਯੁਧ ਧਰਨ ਕਰਨ ਸੰਗਰਾਮੋ,
ਉਹਨੇ ਦੱਸਿਆ ਕਿ ਗੁਰੂ ਸਾਹਿਬ ਜੀ ਸ਼ਸਤਰਾਂ ਨਾਲ ਬੜਾ ਪਿਆਰ ਕਰਦੇ ਨੇ, ਸ਼ਸਤਰ ਧਾਰਨ ਕਰਦੇ ਤੇ ਯੁੱਧ ਕਰਨ ਦੀ ਪ੍ਰੀਤ ਰੱਖਦੇ ਨੇ।
ਜਦਨ ਤੁਰੰਗਨ ਪਰੇ ਬ੍ਰਹਮੋ,
ਵਧੀਆ ਚੰਗੇ ਚੰਗੇ ਨਸਲ ਦੇ ਘੋੜਿਆਂ ਦੀ ਸਵਾਰੀ ਕਰਨ ਦਾ ਸ਼ੌਂਕ ਰੱਖਦੇ ਨੇ, ਇਹ ਮੈਨੂੰ ਉਸ ਫਕੀਰ ਨੇ ਤੁਹਾਡੇ ਬਾਰੇ ਦੱਸਿਆ।
ਤੁਸੀਂ
ਸ਼ਿਕਾਰ ਖੇਡਣ ਦਾ ਵੀ ਸ਼ੌਂਕ ਰੱਖਦੇ ਹੋ ਤੇ ਸ਼ਿਕਾਰ ਵੀ ਮਨ ਭਾਉਂਦਾ ਖੇਡਦੇ ਹੋ, ਬਾਜ ਰੱਖਦੇ ਹੋ,
ਮਹਾਰਾਜ ਸਮ ਸੋਜ ਬਣਾਵਾ,
ਤੇ ਰਾਜਿਆਂ ਬਾਦਸ਼ਾਹਾਂ ਵਰਗੀ ਸੋਜ ਸਮੱਗਰੀ ਤੁਸੀਂ ਆਪਣੇ ਕੋਲ ਰੱਖਦੇ ਹੋ,
ਹੈ ਆਯੁਧ ਜੋ ਸਿੱਖ ਲਿਆਵਾ,
ਜਿਹੜਾ ਸਿੱਖ ਵਧੀਆ ਘੋੜਾ ਜਾਂ ਚੰਗਾ ਹਥਿਆਰ ਸ਼ਸਤਰ ਲੈ ਕੇ ਤੁਹਾਡੇ ਕੋਲ ਆਉਂਦਾ ਹੈ,
ਕਰ ਅਰਪਣ ਸਤਿਗੁਰੂ ਰਿਜਾਵੈ,
ਸਾਹਿਬ ਨੂੰ ਅਰਪਣ ਕਰਕੇ ਉਹ ਸਤਿਗੁਰਾਂ ਨੂੰ ਰਜਾਉਂਦਾ ਹੈ। ਸਤਿਗੁਰੂ ਜੀ ਉਹਦੇ ਤੇ ਬੜੇ ਖਾਸ ਪ੍ਰਸੰਨ ਹੁੰਦੇ ਨੇ, ਜਿਹੜਾ ਕੋਈ ਮਾਈ ਭਾਈ ਜਿਹੜਾ ਕੋਈ ਸਿੱਖ ਆ ਕੇ ਸ਼ਸਤਰ ਜਾਂ ਘੋੜਾ ਭੇਟ ਕਰੇ।
ਅੰਗ ਸੰਗ ਤੋਲੇ ਲਗਾਏ, ਖੁਸ਼ੀ ਕਰੇ ਸਿੱਖ ਪਰ ਸੁਖਦਾਏ,
ਸਤਿਗੁਰੂ ਜੀ ਉਹਨਾਂ ਹਥਿਆਰਾਂ ਨੂੰ ਆਪਣੇ ਅੰਗ ਸੰਗ ਲਾਉਂਦੇ ਨੇ, ਔਰ ਜਿਹੜਾ ਸਿੱਖ ਉਹ ਸ਼ਸਤਰ ਲੈ ਕੇ ਆਉਂਦਾ ਜਾਂ ਘੋੜਾ ਲੈ ਕੇ ਆਉਂਦਾ ਉਸ ਸਿੱਖ ਤੇ ਸਤਿਗੁਰੂ ਜੀ ਬੜੀਆਂ ਖੁਸ਼ੀਆਂ ਕਰਦੇ। ਮੈਂ ਉਹ ਫਕੀਰ ਕੋਲੋਂ ਸੁਣਿਆ, ਉਹਨੇ ਮੈਨੂੰ ਦੱਸਿਆ ਕਿ ਮਹਾਰਾਜ ਉਹਦੇ ਤੇ ਤੁਸੀਂ ਬਹੁਤੀਆਂ ਖੁਸ਼ੀਆਂ ਕਰਦੇ ਹੋ।
ਸੁਣ ਕਰ ਤਬ ਰਚੇ ਉਪਾਏ,
ਸੁਣ ਕੇ ਉਸ ਫਕੀਰ ਕੋਲੋਂ ਫਿਰ ਮਹਾਰਾਜ ਜੀ ਮੈਂ ਇਹ ਉਪਾਅ ਰਚਿਆ।
ਆਖੀ ਵਸ ਖਰੀਦੀ ਜਾਏ,
ਮਹਾਰਾਜਾ ਵਧੀਆ ਵਧੀਆ ਵਸਤੂਆਂ ਮੈਂ ਖਰੀਦ ਲਈਆਂ ਜਾ ਕੇ,
ਬਹੁਤ ਮੁੱਲ ਦੇ ਲਿਆਏ ਤੁਰੰਗਾ,
ਸਾਰਾ ਮੁੱਲ ਦੇ ਕੇ ਮਹਾਰਾਜ ਮੈਂ ਇਹ ਘੋੜਾ ਖਰੀਦ ਕੇ ਲਿਆਂਦਾ ਆਪ ਜੀ ਲਈ।
ਅਤ ਚੰਚਲ ਸੁੰਦਰ ਸਰਬੰਗਾ,
ਚੰਚਲ ਬੜਾ ਸੁੰਦਰ ਘੋੜਾ ਹੈ ਮਹਾਰਾਜ ਜੀ।
ਸਿਪਰ ਖੜਗ ਵੱਡ ਕੀਮਤ ਕੇਰੇ,
ਮਹਾਰਾਜਾ ਢਾਲ ਤੇ ਖੰਡਾ ਲਿਆਇਆ, ਬੜੀ ਤੇਗ ਹੈ ਖੰਡਾ ਹੈ ਤੇ ਮਹਾਰਾਜ ਜੀ ਫਿਰ ਢਾਲ ਬੜੀ ਵਧੀਆ ਲੋਹੇ ਦੀ ਬਣੀ ਹੋਈ ਹੈ।
ਕਲਗੀ ਕੋ ਦੇ ਮੁੱਲ ਬਡੇਰੇ,
ਮਹਾਰਾਜਾ ਕਲਗੀ ਲਿਆਇਆ ਤੁਹਾਡੇ ਵਾਸਤੇ, ਪਾਤਸ਼ਾਹ ਆ ਕਲਗੀ ਵੀ ਬੜੀ ਕੀਮਤੀ ਬੜੀ ਬਹੁਮੁੱਲੀ ਹੈ।
ਦੁਰਲਭ ਬਾਜ ਸੇਤ ਇਹ ਆਨਾ,
ਪਾਤਸ਼ਾਹ ਬਾਜ ਲਿਆਇਆ ਤੁਹਾਡੇ ਲਈ ਚਿੱਟੇ ਰੰਗ ਦਾ, ਬੜਾ ਦੁਰਲਭ ਬਾਜ ਹੁੰਦੇ, ਚਿੱਟੇ ਰੰਗ ਦੇ ਬਾਜ ਹਰ ਥਾਂ ਤੇ ਨਹੀਂ ਮਿਲਦੇ, ਮਹਾਰਾਜ ਚਿੱਟੇ ਰੰਗ ਦਾ ਬਾਜ ਬੜਾ ਦੁਰਲਭ ਲਿਆਇਆ ਹਾਂ।
ਬੋਸ਼ਿਸ਼ ਤਨ ਖਰਚ ਮਾਨਾ,
ਤੁਹਾਡੇ ਲਈ ਬਸਤਰ ਲਿਆਇਆ ਮਹਾਰਾਜ, ਬੜੀ ਕੀਮਤੀ ਪੁਸ਼ਾਕ ਤਿਆਰ ਕਰਵਾ ਕੇ ਲਿਆਇਆ।
ਬਸਤਨ ਪਰ ਕੇਸਕ ਬਿਤ ਲਾਗਾ,
ਮਹਾਰਾਜ ਬਹੁਤ ਸਾਰੇ ਜਿਹੜੇ ਪੈਸੇ ਦਸਵੰਧ ਦੇ ਸੀ ਨਾ, ਉਹ ਇਹਨਾਂ ਚੀਜ਼ਾਂ ਤੇ ਇਹਨਾਂ ਵਸਤੂਆਂ ਤੇ ਲੱਗ ਗਏ ਨੇ।
ਬੱਚਿਓ ਜਿਤਕ ਸੋ ਰਾਵਰ ਆਗਾ,
ਜਿਹੜੀ ਮਾਇਆ ਬਚੀ ਹੈ ਵਸਤੂਆਂ ਖਰੀਦਣ ਤੋਂ ਬਾਅਦ, ਉਹ ਮਹਾਰਾਜ ਜੀ ਤੁਹਾਡੇ ਚਰਨਾਂ ਚ ਭੇਟ ਕਰ ਰਿਹਾ, ਆਪ ਜੀ ਇਹ ਵੀ ਪ੍ਰਵਾਨ ਕਰੋ।
ਅਦਕ ਭਾਰ ਤੇ ਲੇ ਦੀਨਾਰ, ਅਰਪਨ ਕੀਨ ਗੁਰੂ ਦਰਬਾਰ,
ਜਿਹੜੇ ਰੁਪਈਏ ਸੀ ਨਾ, ਰੁਪਈਏ ਦੇ ਕੇ ਮੈਂ ਉਹਨਾਂ ਦੇ ਬਦਲੇ ਆ ਸ਼ਰਫੀਆਂ ਲੈ ਲਈਆਂ, ਵੀ ਭਾਰ ਬਹੁਤਾ ਹੋਣਾ, ਐਡੀ ਦੂਰੋਂ ਰੁਪਈਏ ਇਹਨੇ ਕਿਵੇਂ ਲਿਆਉਂਦਾ, ਇਸ ਕਰਕੇ ਮਹਾਰਾਜ ਰੁਪਈਏ ਦੇ ਕੇ ਮੈਂ ਦਿਨਾਰ ਲੈ ਲੈਣੇ ਆ ਸ਼ਰਫੀਆਂ ਸੋਨੇ ਦੀਆਂ, ਤੇ ਆਪ ਜੀ ਇਹ ਪ੍ਰਵਾਨ ਕਰੋ, ਅੰਗੀਕਾਰ ਕਰੋ।
ਵਸਤ ਸੰਭਾਲਣ ਕੀ ਜੈ,
ਮਹਾਰਾਜ ਆਪਣੀਆਂ ਵਸਤੂਆਂ ਸੰਭਾਲਣਾ ਕਰੋ।
ਲਿਆਇਓ ਬੜੇ ਯਤਨ ਤੋਂ ਲੀਜੈ,
ਮਹਾਰਾਜ ਮੈਂ ਬੜੇ ਯਤਨ ਨਾਲ ਲਿਆਇਆ, ਆਪ ਜੀ ਅੰਗੀਕਾਰ ਕਰੋ।
ਸਾਸਨ ਕੀ ਰਾਖਤੋ ਲਾਜ, ਬਿਰਧ ਵਿਸਾਲ ਗਰੀਬ ਨਿਵਾਜ,
ਤੁਸੀਂ ਆਪਣਿਆਂ ਦਾਸਾਂ ਦੀ ਲਾਜ ਰੱਖਦੇ ਹੋ, ਤੁਹਾਡਾ ਬਿਰਧ ਹੈ ਆਪਣੇ ਸੇਵਕਾਂ ਨੂੰ ਪਾਲਣਾ, ਕਿਰਪਾ ਕਰੋ ਮਹਾਰਾਜ ਮੈਂ ਗਰੀਬ ਨੂੰ ਵੀ ਨਿਵਾਜੋ। ਏਦਾਂ ਇਹ ਸਿੱਖ ਨੇ ਵਸਤੂਆਂ ਭੇਟ ਕੀਤੀਆਂ, ਜਿਵੇਂ ਗਰੀਬ ਨਿਵਾਜ ਪਾਤਸ਼ਾਹ ਜੀ ਕੌਤਕ ਵਰਤਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।